इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक 6472903773 6472903773।
सारे योग टैक्स दातियां नूं $200 दी छोट मिलेगी। 18 साल तो घट उम्र दे हरेक योग बच्चे लई $200 दी वधीक छोट। ontario.ca/keepingcostsdown ते होर जानो। इस लई अदायगी ओंटेरियो सरकार वल्लों कीती गई है।
पढ़ पढ़ आलम फाजिल होयो, कदे अपने आप नू पढ़िया ही नहीं। जा जा बढ़दा मंदर मसीती, कदे मन अपने विच बढ़िया ही नहीं। मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया, जिदे विच वख-वख टॉपिकां नू बड़े सिंपल तरीके दे नाल ताड़े रूबरू पेश करने की कोशिश करांगा।
माइंड एंड बॉडी प्रोग्राम देख रहे लखां ही दर्शकां नूं अते लखां ही स्रोतियां नूं डॉक्टर नरेंद्र रवि दा प्यार भरिया नमस्कार, सलाम अलैकुम, सत श्री अकाल एंड वेरी गुड मॉर्निंग। जिस तरह के तुहानूं पता ही है कि हर संडे वाले दिन मैं तुहाडी सेवा दे विच माइंड एंड बॉडी प्रोग्राम लैके हाजिर हुन्ना। ते जिहड़ा प्रोग्राम है ये अरफा मुजफ्फर जी दे सहयोग दे नाल उन्हां दे ताबुन दे नाल पेश कीता जांदा है। मैं हमेशा ही कहना कि जदों भी तुसी कोई प्रॉपर्टी खरीदनी है जां बेचनी है, उहदे लई कदे भी एक बंदे नूं बुला के फाइनल ना करो, सगों 2-3-4-5 बंदयां नूं बुला लो। अपना कड़ा कोई पैसा लगना, पैसे तो उन्होंने कमाने ने, जदों कमाने ने तुहाडी इच्छा दे मुताबक आउणगे। सानू की मिलू, सानू यह मिलूगा जदों तुसी 2-4-5 बंदयां नूं बुलाउणे हो तां तुहानूं उन्हां दे व्यूज़ पता लग जांदे ने, तुहानूं कई गल्लां बहुत सारियां क्लीयर हो जांदियां ने कि किहड़ा बंदा ड्रामेबाजी करदा है, किहड़ा बंदा ठीक है, किहड़ा गलत है, किहड़ा रूड है, किहड़ा साडे पैसे बचाऊगा, सो मैनी थिंग्स। ते उस तों बाद तुसीं फैसला करो, चाहे पहले नूं दिओ, चाहे दूजे नूं दिओ, तीजे नूं दिओ। बस मैं तां इन्नी गल कहना, कई बंदयां नूं बुला लिया करो अपने टाइम दे मुताबक, जिथे तुसीं चाहोगे जिन्ना टाइम दोगे उहदे मुताबक आउणगे, क्योंकि पैसे उन्हां ने बनाउणे ने। ते उहदे विच इक नाम मेरे वल्लों है, उह है अरफा मुजफ्फर जी दा। मैं नहीं कहा कम दिओ, पर डील तां करके देख लो, पता तां ही लगूगा जदों विआह पै जाने जां राह पै जाने। अरफा मुजफ्फर रियल स्टेट की दुनिया का एक अजिहा नाम है जिदे विच अल्लाह दी परमात्मा दी एक खासियत है कि इन्हां विच कंटेंटमेंट है, लालची नहीं है, झूठ बोलना नेड़े तेड़े नहीं है, स्पष्ट साफ गल्लां करनगे, आप भी रोटी आप अपनी भी रोजी रोटी का प्रबंध करनगे ते नाल तुहाडा भी फायदा करनगे। सो गलबात कर लो, ते गलबात तां ही करोगे जे फोन नंबर हो तुहाडे कोल। फोन हैगा 6478-6245-6478-9862-45 फोन करके गलबात कर लो। उस तो बाद तुसी डिसीजन करियो, बस मेरी इन्नी गल कहंदी है, फिर ही पता लगू कि गधे घोड़े च की फर्क है, 19-21 च की फर्क है, जो तुसी गलबात कर लोगे। अज दा जो साडा प्रोग्राम है ओह इंडिया दे विच, क्योंकि 26 जनवरी रिपब्लिक डे आजादी दा दिन मनाया जा रहा है, मना लिया वैसे तां उत्थे सवेरे, पर मैं क्योंकि इत्थे कनेडा दे विच हुण 26 जनवरी चढ़ी है, ते साडे कई धार्मिक स्थानां दे उत्ते भी, जिस तरह साडे गोर जिहड़ा मंदर है गोर एंड कुई दे नेड़े हिंदू सभा टैंपल बहुत वड्डा मंदर है, उत्थे भी 26 जनवरी मनाई जा रही है। इसे तरह ही जिहड़ा इंडियन कौंसलेट है उत्थे भी मनाई जा रही है, होर स्थानां ते भी मनाई जांदी होएगी, पर बीइंग इंडियन मैं सोचिया कि मैं भी क्यों ना 26 जनवरी दे बारे बोलां, मैं कुछ इंटलैक्चुअल गल्लां करांगा, देश भगती दियां गल्लां करांगा कि किवें सानूं आजादी मिली। पाकिस्तान नूं भी आजादी मिली सी ते इंडिया नूं भी आजादी मिली सी, सेम डे मिली सी, पर ओह आजादी जिहड़ी सी ओह 14 दी रात नूं ते 15 दी सवेर नूं मिली सी, ते पाकिस्तान दे जिहड़े लोग ने, पाकिस्तान दी जिहड़ी सरकार है ओह आजादी दिन 14 अगस्त नूं मनाउंदी है रात नूं, ते इंडिया विच आजादी जिहड़ी है 15 अगस्त दी सवेर नूं मनाई जांदी है। पर आ इक 26 जनवरी दी आजादी भी है, इहदे बारे भी गल्लबात करांगे भी ये की फर्क है, 15 अगस्त नूं भी कहने आजाद होई सी, 26 अगस्त नूं भी कहने आजाद होई सी। इहदे बारे मैं तुहाडे नाल सिंपल तरीके नाल गल करन दी कोशिश करांगा, क्योंकि आई डिड माई ऑनर्स बीए ऑनर्स इन पोलिटिकल साइंस, उस टाइम इंडियन कॉन्स्टिट्यूशन सारा पढ़िया सी, वैसे भी ਮੈਨੂੰ ਥੋੜੀ ਜਿਹੀ ਪੋਲੀਟੀਕਲ ਐਕਟੀਵਿਟੀ ਦਾ ਸ਼ੌਕ ਹੈ ਬਾਈ ਬਲੱਡ, ਕਿਉਂਕਿ ਪੇਰੈਂਟਸ ਜਿਹੜੇ ਸੀਗੇ ਉਹਨਾਂ ਨੇ ਵੀ ਦੇਸ਼ ਦੀ ਆਜ਼ਾਦੀ ਲਈ ਆਪਣਾ ਹਿੱਸਾ ਪਾਇਆ, ਜੇਲ੍ਹਾਂ ਕੱਟੀਆਂ ਨੇ। ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਬਲਜੀਤ ਕੌਰ ਜੀ ਸੀਗੇ, ਉਹ ਕੋਈ ਗਾਣਾ ਲਾ ਰਹੇ ਸੀ ਦੇਸ਼ ਭਗਤੀ ਦਾ, ਉਹ ਕਹਿੰਦੇ ਗਾਣਾ ਆਸਾਨ ਹੈ ਤੇ ਜਦੋਂ ਕਰਨਾ ਪਵੇ ਫਿਰ ਪਤਾ ਲੱਗਦਾ। ਮੈਂ ਇਹਨਾਂ ਨੂੰ ਹੁਣ ਆਉਂਦੀ ਯਾਰ ਦੱਸਦਾ ਕਿ ਜਿਹੜਾ ਬੰਦਾ ਤੁਹਾਡੇ ਸਾਹਮਣੇ ਬੈਠਾ ਇਹਨਾਂ ਦੇ ਫੈਮਿਲੀ ਦੇ ਵਿੱਚ, ਉਹਨਾਂ ਨੇ ਵੀ ਦੇਸ਼ ਦੀ ਆਜ਼ਾਦੀ ਲਈ ਜੇਲ੍ਹਾਂ ਕੱਟੀਆਂ ਨੇ। ਸੋ ਸਾਨੂੰ ਪਤਾ ਕਿੰਨਾ ਔਖਾ ਹੁੰਦਾ, ਕੀ ਕੁਛ ਹੁੰਦਾ। ਖੈਰ, ਨਾਲ ਦੀ ਨਾਲ ਆਪਾਂ ਡਾਕਟਰ ਅੰਕੁਸ਼ ਨਾਲ ਵੀ ਲਾਈਨ ਮਿਲਾਉਣ ਦੀ ਕੋਸ਼ਿਸ਼ ਕਰਾਂਗੇ। ਜੇ ਡਾਕਟਰ ਅੰਕੁਸ਼ ਦੀ ਲਾਈਨ ਜਦੋਂ ਵੀ ਮਿਲ ਗਈ ਆਪਾਂ ਗੱਲਬਾਤ ਕਰਾਂਗੇ। ਔਰ ਤੁਸੀਂ ਵੀ ਕੋਈ ਕੁਐਸਚਨ ਪੁੱਛਣਾ, ਕੋਈ ਵੀ ਹੋਵੇ, ਡਜ਼ਨਟ ਮੈਟਰ, ਤੁਸੀਂ ਕੋਈ ਵੀ ਹੋਵੇ, ਤੁਸੀਂ ਏਅਰ ਦੇ ਉੱਤੇ ਸਵਾਲ ਪੁੱਛ ਸਕਦੇ ਹੋ ਤੇ ਉਹ ਕੋਸ਼ਿਸ਼ ਕਰਨਗੇ ਕਿ ਤੁਹਾਡੇ ਹਰੇਕ ਪ੍ਰੋਬਲਮ ਦਾ ਜਵਾਬ ਦੇਣਗੇ। ਜੇ ਤੁਸੀਂ ਫੋਨ ਕਰੋਗੇ, ਫੋਨ ਦੇ ਲਈ ਸਟੂਡੀਓ 'ਚ ਤੁਹਾਨੂੰ ਨੰਬਰ ਹੈ 416-416-620-1778। ਮੈਂ ਰਿਪੀਟ ਕਰ ਦਿੰਦਾ, 416-620-1778 ਤੇ ਤੁਸੀਂ ਫੋਨ ਕਰਕੇ ਡਾਕਟਰ ਅੰਕੁਸ਼ ਨੂੰ ਕੋਈ ਵੀ ਸਵਾਲ ਪੁੱਛ ਸਕਦੇ ਹੋ, ਜਾਂ ਤੁਸੀਂ ਕੋਈ ਆਪਣੇ ਵਿਚਾਰ ਦੇਣੇ ਹੋਣ ਪੋਜ਼ਿਟਿਵ ਵਧੀਆ ਤਰੀਕੇ ਦੇ, ਤਾਂ ਤੁਸੀਂ ਸਟੂਡੀਓ ਤੇ ਕਾਲ ਕਰਕੇ 26 ਜਨਵਰੀ ਦੇ ਉੱਪਰ ਵੀ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਸੋ ਪਹਿਲਾਂ ਸੁਣੋ ਗਾਣਾ, ਇਹ ਮੇਰੇ ਵਤਨ ਕੇ ਲੋਗੋ। ਮੈਨੂੰ ਯਾਦ ਹੈ ਕਿ ਲਤਾ ਮੰਗੇਸ਼ਕਰ ਦਾ ਬੜਾ ਪਾਪੂਲਰ ਹੋਇਆ ਸੀ ਜਦੋਂ ਫਸਟ ਆਜ਼ਾਦੀ ਇਹਨਾਂ ਨੇ ਇੰਦਰਾ ਗਾਂਧੀ ਦੇ ਟਾਈਮ 'ਚ ਗਾਣਾ ਗਾਇਆ ਸੀਗਾ ਤੇ ਬੜਾ ਪਾਪੂਲਰ ਹੋਇਆ ਸੀਗਾ। ਲੋਕਾਂ ਦੇ ਜਦੋਂ ਸੁਣਦੇ ਅੱਖਾਂ 'ਚ ਅੰਜੂ ਆ ਜਾਂਦੇ ਨੇ, ਕਿਉਂਕਿ ਬਹੁਤ ਲੋਕ, ਲੱਖਾਂ ਲੋਕ ਮਰੇ ਨੇ, ਪਾਕਿਸਤਾਨੀ ਵੀ ਮਰੇ ਨੇ, ਮੁਸਲਿਮ ਮਰੇ, ਹਿੰਦੂ ਵੀ ਮਰੇ ਨੇ, ਸਿੱਖ ਵੀ ਮਰੇ ਨੇ ਦੇਸ਼ ਦੀ ਆਜ਼ਾਦੀ ਦੇ ਲਈ। ਸੋ ਉਹਦੇ ਉੱਤੇ ਇੱਕ ਗਾਣਾ ਹੈ, ਇਹ ਮੇਰੇ ਵਤਨ ਕੇ ਲੋਗੋ, ਸੁਣੋ। ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਇਸ ਗਾਣੇ ਤੋਂ ਪਤਾ ਲੱਗ ਗਿਆ ਹੋਗਾ ਕਿ ਅੱਜ 26 ਜਨਵਰੀ ਹੈ ਕੈਨੇਡਾ ਦੇ ਵਿੱਚ, ਇੰਡੀਆ 'ਚ ਤਾਂ ਹੋ ਚੁੱਕੀ। ਸੋ ਅੱਜ ਆਪਾਂ 26 ਜਨਵਰੀ ਦੇ ਉੱਪਰ ਹੀ, ਜਿਹਨੂੰ ਕਿ ਰਿਪਬਲਿਕ ਡੇ ਕਹਿੰਦੇ ਨੇ, ਗਣਤੰਤਰ ਦਿਵਸ ਕਹਿੰਦੇ ਨੇ, 15 ਅਗਸਤ ਨੂੰ ਇੰਡੀਪੈਂਡੈਂਸ ਡੇ ਕਹਿੰਦੇ ਨੇ ਤੇ 26 ਜਨਵਰੀ ਨੂੰ ਰਿਪਬਲਿਕ ਡੇ ਕਹਿੰਦੇ ਨੇ। ਇਹਨਾਂ ਦੋਨਾਂ ਦੇ ਵਿੱਚ ਆਜ਼ਾਦੀ ਕਹਿੰਦੇ ਨੇ, ਇੰਡੀਆ 'ਚ ਕਹਿੰਦੇ ਨੇ 15 ਅਗਸਤ ਨੂੰ ਮਿਲੀ ਸੀ, ਨਾਲੇ ਕਹੀ ਕਹਿੰਦੇ ਨੇ 26 ਜਨਵਰੀ ਨੂੰ ਮਿਲੀ ਸੀ। ਦੋਨਾਂ ਦੇ ਵਿੱਚ ਕੀ ਫਰਕ ਕੀ ਹੈ, ਉਸ ਗੱਲ ਨੂੰ ਆਪਾਂ ਹਲਕੇ ਫੁਲਕੇ ਢੰਗ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੈਂ ਬਹੁਤ ਸਾਰੇ ਬੰਦਿਆਂ ਨੂੰ ਸਾਰੀ 40 50 ਸਾਲ ਪੁੱਛਦਾ ਰਹਿਣਾ, ਬਾਹਲੇ ਬੰਦਿਆਂ ਨੂੰ ਪਤਾ ਨਹੀਂ ਆਜ਼ਾਦੀ ਕੀ ਹੈ, ਕੀ ਡਿਫਰੈਂਸ ਹੈ, ਕੀ ਗੱਲਬਾਤ ਹੈ, ਉਹ ਗੱਲਬਾਤ ਕਰਾਂਗੇ ਇੰਟਲੈਕਚੁਅਲ ਪੁਆਇੰਟ ਆਫ ਵਿਊ ਦੇ ਨਾਲ। ਪਰ ਹੁਣ ਕਿਉਂਕਿ ਆਪਣੀ ਲਾਈਨ ਡਾਕਟਰ ਅੰਕੁਸ਼ ਨਾਲ ਮਿਲ ਗਈ ਹੈ, ਜਿਹੜੇ ਕਿ BNC ਜਿਹੜੇ ਮੈਡੀਕਲ ਸੈਂਟਰ ਹੈ ਜਾਂ ਅਰਜੈਂਟ ਕੇਅਰ ਹੈ ਉਹਦੇ ਵਿੱਚ ਇਹ ਹੈੱਡ ਨੇ। ਬ੍ਰੈਂਪਟਨ ਦੇ ਵਿੱਚ ਜਿਹੜੀਆਂ ਦੋ ਰੋਡਸ ਨੇ, ਇੱਕ ਬ੍ਰੈਮਲੀ ਹੈ ਤੇ ਦੂਜੀ ਹੈਗੀ ਕੰਟਰੀ ਸਾਈਡ। ਜਿੱਥੇ ਬ੍ਰੈਮਲੀ ਤੇ ਕੰਟਰੀ ਸਾਈਡ ਮਿਲਦੀਆਂ ਨੇ ਉਹਨੂੰ ਇੰਟਰਸੈਕਸ਼ਨ ਕਹਿੰਦੇ ਨੇ। ਉਸ ਇੰਟਰਸੈਕਸ਼ਨ ਦੇ ਉੱਤੇ BNC ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਸਾਡੇ ਕੋਲ 7-8 ਫੈਮਿਲੀ ਡਾਕਟਰਸ ਨੇ। 365 ਦੇ 365 ਦਿਨ ਇਹ ਅਰਜੈਂਟ ਕੇਅਰ ਖੁੱਲ੍ਹਦਾ ਤੇ ਡਾਕਟਰ ਅੰਕੁਸ਼ ਉੱਥੇ ਹੈੱਡ ਨੇ। ਹੁਣ ਇਹਨਾਂ ਨੇ ਪਿੱਛੇ ਜੇ ਇੱਕ ਸਰਵਿਸ ਨਵੀਂ ਸ਼ੁਰੂ ਕੀਤੀ ਹੈ ਜਿਹਨੂੰ ਆਪਾਂ ਬੋਟੈਕਸ ਕਹਿੰਦੇ ਹਾਂ, ਫਿਲਰ ਕਹਿੰਦੇ ਹਾਂ, PRP ਕਹਿੰਦੇ ਹਾਂ। ਇਹਦਾ ਮਤਲਬ ਕੀ ਹੈ ਕਿ ਦੇਖੋ ਦੁਨੀਆਂ ਦੇ ਵਿੱਚ ਨਾ ਹੁਣ ਆਰਟੀਫਿਸ਼ਲ ਸੁੰਦਰਤਾ ਦਾ ਰਿਵਾਜ ਹੋ ਗਿਆ। ਜਦੋਂ ਵੀ ਅਸੀਂ ਕਿਸੇ ਫੰਕਸ਼ਨ ਤੇ ਜਾਂਦੇ ਹਾਂ, ਕਿਸੇ ਵਿਆਹ ਸ਼ਾਦੀ ਤੇ ਜਾਂਦੇ ਹਾਂ, ਅਸੀਂ ਬਿਊਟੀ ਪਾਰਲਰ ਕੋਲ ਭੱਜਦੇ ਹਾਂ, ਬਿੰਦੀ ਸੁਰਖੀ ਪਾਊਡਰ ਲਾ ਕੇ ਬੜਾ ਵਧੀਆ ਮੇਕਅਪ ਕਰਦੇ ਹਾਂ, ਸਾੜੀ ਲਾ ਕੇ ਜਾਂਦੇ ਹਾਂ ਤਾਂ ਕਿ ਖੂਬਸੂਰਤ ਲੱਗੀਏ। ਪਰ ਜਦੋਂ ਬਿਊਟੀ ਪਾਰਲਰ ਨੂੰ $200-$400 ਦੇ ਆਉਂਦੇ ਹਾਂ ਉਦੋਂ ਤਾਂ ਸੋਹਣੇ ਲੱਗਦੇ ਹਾਂ, ਪਰ ਜਦੋਂ ਹੀ 7-8 ਘੰਟੇ ਬਾਅਦ ਫੰਕਸ਼ਨ ਖਤਮ ਹੁੰਦਾ ਤਾਂ ਸਾਡਾ ਅਸਲੀ ਚਿਹਰਾ ਸਾਹਮਣੇ ਆ ਜਾਂਦਾ। ਜੋ ਹਕੀਕਤ ਹੁੰਦੀ ਹੈ ਉਹ ਹੋ ਜਾਂਦੀ, ਜਿਹੜੀ ਸੁੰਦਰਤਾ ਹੈ ਉਹ ਉੱਡ ਜਾਂਦੀ ਹੈ। ਪਰ ਅੱਜ ਦੀ ਸਾਇੰਸ ਨੇ ਇੱਕ ਅਜਿਹੀ ਟੈਕਨੀਕ ਕੱਢੀ ਹੈ ਜਿਹਦੇ ਨਾਲ ਜਿਹੜੀ ਸੁੰਦਰਤਾ ਹੈ ਤੁਹਾਡੀ ਘੱਟੋ ਘੱਟ ਸਾਲ ਵੀ ਰਹਿੰਦੀ ਹੈ, 1.5 ਸਾਲ ਵੀ ਰਹਿੰਦੀ ਹੈ, 6 ਮਹੀਨੇ ਰਹਿੰਦੇ, ਅਤੇ ਪੈਸੇ ਵੀ ਉਨੇ ਜ਼ਿਆਦਾ ਖਰਚ ਨਹੀਂ ਹੁੰਦੇ। ਇਹ ਨਹੀਂ ਹਜ਼ਾਰਾਂ ਚੋਂ ਸੈਂਕੜਿਆਂ ਜੋ ਸਕਦੇ ਨੇ ਜਿੰਨੇ ਤੁਸੀਂ ਬਿਊਟੀ ਪਾਰਲਰ ਦਿੰਦੇ ਹੋ, ਹੋ ਸਕਦਾ ਕਈ ਵਾਰੀ ਉਦੋਂ ਵੀ ਘੱਟ ਹੋ, ਪਰ ਬਿਊਟੀ ਜ਼ਿਆਦਾ ਬਣ ਜਾਂਦੀ ਹੈ। ਉਹ ਸਰਵਿਸ BNC ਦੇ ਵਿੱਚ ਡਾਕਟਰ ਅੰਕੁਸ਼ ਗੋਇਲ ਨੇ ਕੀਤੀ ਹੈ, ਜਿਹੜੇ ਕਿ ਬ੍ਰੈਂਪਟਨ ਦੇ ਵਿੱਚ ਕੁੱਲ 563 ਫੈਮਿਲੀ ਡਾਕਟਰਸ ਨੇ। ਤੇ ਉਹਨਾਂ ਦੇ ਵਿੱਚ ਜੋ ਤੁਸੀਂ ਇਹਨਾਂ ਦੇ ਰਿਵਿਊਜ਼ ਪੜੋਗੇ, ਡਾਕਟਰ ਅੰਕੁਸ਼ ਗੋਇਲ ਬ੍ਰੈਂਪਟਨ ਪਾ ਲਓ ਤਾਂ ਦੇਖੋਗੇ ਕਿ ਇਹਨਾਂ ਦਾ ਨੰਬਰ 30 ਯੰਗ ਡਾਕਟਰ ਨੇ। ਪਰ ਐਵੇਂ ਨਹੀਂ ਨੰਬਰ ਆਉਂਦਾ, ਜਦੋਂ ਕਹਿੰਦੇ ਤੁਸੀਂ ਡੀਲ ਕਰੋਗੇ ਫੇਰ ਹੀ ਪਤਾ ਲੱਗਦਾ ਕਿ ਇਹਨਾਂ ਦਾ ਨੰਬਰ ਤੀਸਰਾ ਕਿਉਂ ਹੈ, ਲੋਕ ਕਿਉਂ ਲਾਈਕ ਕਰਦੇ ਆ, ਚੰਗੇ ਵਿਊਜ਼ ਕਿਉਂ ਨੇ। ਸੋ ਮੈਂ ਮੇਰੇ ਨਾਲ ਲਾਈਨ ਤੇ ਨੇ, ਮੈਂ ਜ਼ਿਆਦਾ ਕੁਛ ਨਹੀਂ ਕਹਿੰਦਾ, ਬਾਕੀ ਉਹ ਆਪਣੇ ਵੱਲੋਂ ਦੱਸਣਗੇ। ਡਾਕਟਰ ਅੰਕੁਸ਼ ਵੈਲਕਮ ਟੂ ਦ ਸ਼ੋ। ਹੈਲੋ
ਹੈਲੋ, ਹਾਂਜੀ, ਥੈਂਕ ਯੂ ਫਾਰ ਹੈਵਿੰਗ ਮੀ।
ਓਕੇ ਡਾਕਟਰ ਸਾਹਿਬ, ਜਿਹੜੀ ਤੁਸੀਂ ਨਵੀਂ ਸਰਵਿਸ ਸ਼ੁਰੂ ਕੀਤੀ ਹੈ BNC ਮੈਡੀਕਲ ਸੈਂਟਰ ਦੇ ਵਿੱਚ ਜਾਂ BNC ਅਰਜੈਂਟ ਕੇਅਰ ਦੇ ਵਿੱਚ, ਉਹਦੇ ਬਾਰੇ ਤੁਸੀਂ ਦੱਸੋਗੇ ਥੋੜਾ ਜਿਹਾ ਡਿਟੇਲ ਚ, ਕਿਉਂਕਿ ਬਾਹਲੇ ਬੰਦਿਆਂ ਨੂੰ ਪਤਾ ਨਹੀਂ ਲੱਗਦਾ। ਕਈ ਵਾਰੀ ਇੱਕ ਤਾਂ ਇਹ ਦੱਸੋ ਵੀ ਇਹ ਸਿਰਫ ਓਨਲੀ ਫਾਰ ਲੇਡੀਜ਼ ਹੈ ਕਿ ਸਾਡੇ ਵਰਗੇ ਬੰਦਿਆਂ ਲਈ ਵੀ ਹੈ, ਤੇ ਉਹ ਕਿਉਂ ਹੈ ਤੇ ਕੀ ਤੁਸੀਂ ਕਰਨਾ ਕਰਦੇ ਹੋ ਤੇ ਕੀ ਨਹੀਂ ਹੈ, ਥੋੜਾ ਜਿਹਾ ਤੁਸੀਂ ਡਿਟੇਲ ਚ ਬੇਸ਼ੱਕ ਦੱਸ ਦਿਓ। ਠੀਕ ਹੈ,
ਹਾਂਜੀ, ਹੁਣ ਬੇਸਿਕਲੀ ਮੈਨੂੰ 8 ਸਾਲ ਹੋ ਗਏ ਬ੍ਰੈਂਪਟਨ ਦੇ ਵਿੱਚ ਕੰਮ ਕਰਦੇ ਨੂੰ। ਆਈਵ ਬੀਨ ਡੂਇੰਗ ਮੋਸਟਲੀ ਲਾਈਕ ਫੈਮਿਲੀ ਮੈਡੀਸਿਨ ਐਂਡ ਅਰਜੈਂਟ ਕੇਅਰ, but over time jidda sare lokan nu edda hunda, over time we get a little bit, you can say bored or we want other things too, hai na, apan sochde bhi maybe apa koi expand kar diye ja apne koi side wale interest hunde hai, and this has been an interest of mine. You can call it aesthetics medicine. Aesthetics means like the sona lagna, or you can even say rejuvenation, because asi ode vich hale char cheezan shuru kitiyan. One is botox jide bare apan gal karange. The second is like fillers, which is like ode bare vi apan gal karange, sare cheez bare gal karange. The third is PRP is like platelet rich plasma, and oh hega, there's different applications of it, but asi lanya in the scalp, we put it in the head, they ode na baal aande, so a lot of people are suffering from hair thinning, hair loss, baal chadde ya ganj pare ya, and oh PRP is a very safe and quite inexpensive treatment odeli. And the fourth one that we're doing is IV vitamins, IV iron, intravenous matlab treatments, because aajkal like a lot of people are suffering from fatigue and like tiredness, both loki, that's probably I think number one complaint jada sade clinic chanda is na tired. They, as a doctor, like assi kehne okay matlab tusi theek sonne ha, quality neend aani hai, kinne ghante sonne ha, khraak kidda todi, ਅਸੀਂ ਬਲੱਡ ਟੈਸਟ ਕਰਦੇ, ਆਇਰਨ ਠੀਕ ਆ, B12 ਠੀਕ ਆ, ਵੈਸੇ ਤਾਂ ਮੇਨਲੀ ਲੋਕਾਂ ਦੀ ਆਇਰਨ B12 ਘੱਟ ਹੁੰਦੀ ਆ, ਬਟ ਦੈਨ ਦੇਰ ਇਜ਼ ਅ ਲੋਟ ਆਫ ਵਿਟਾਮਿਨਸ ਜਿਹੜੇ ਆਪਾਂ ਬਲੱਡ ਟੈਸਟ ਨਹੀਂ ਚੈੱਕ ਕਰ ਸਕਦੇ, ਤੇ ਡਿਫਰੈਂਟ ਨਿਊਟ੍ਰੀਐਂਟਸ, ਵਿਟਾਮਿਨਸ, ਤੇ ਅਨਫੋਰਚੁਨੇਟਲੀ ਵਿਦ ਆਰ ਬਿਜ਼ੀ ਲਾਈਫ, ਬਿਜ਼ੀ ਸਕੈਡਿਊਲ, ਵੀ ਆਰ ਨਾਟ ਏਬਲ ਟੂ ਈਟ ਆਲ ਦਾ ਹਾਈ ਕੁਆਲਿਟੀ ਫੂਡ ਜਿਹੜੇ ਆਪਾਂ ਨੂੰ ਖਾਣੇ ਚਾਹੀਦੇ ਆ, a lot of these vitamins are lacking. And actually, a lot of these vitamins, they naal hi baal chad their wrinkles pen there, plus hoard problems on the air. So IV treatment de vich eh apa lokan nu de sakde ha. And this is another, you know, so far these are the four things we're doing.
Haanji, doctor, sir, ek line hai, line le liye pehla, please.
Okay, haanji.
Haanji. Hello, line one. Hello.
Viraj, sasrikaal.
Sasrikaal ji, sir.
Haanji, doctor, sir, tuhanu vi sasrikaal. ਤਰ ਸਰ ਮੇਰਾ ਕੁਐਸਚਨ ਸੀਗਾ ਇੱਕ ਦੋ ਕੁ ਵੀਕ ਪਹਿਲਾਂ ਮੈਨੂੰ ਹੋਸਪਿਟਲ ਜਾਣਾ ਪਿਆ ਇੱਦਾਂ ਦਾ ਜ਼ਿਆਦਾ ਫੀਵਰ ਹੋ ਗਿਆ ਤਾਂ ਉਹ ਜਿਸ ਵੇਲੇ ਹੋਸਪਿਟਲ ਗਿਆ ਮੈਂ ਤਾਂ ਉਹ ਡਾਕਟਰ ਕਹਿੰਦੇ ਵੀ ਉਹ ਸਵੇਰ ਨੂੰ 4 ਵਜੇ ਸੀ ਉਸ ਵੇਲੇ ਡਾਕਟਰ ਕਹਿੰਦੇ ਤੁਹਾਨੂੰ ਲੱਗਦਾ ਵੀ ਜਿੱਦਾਂ ਨਮੋਨੀਆ ਹੁੰਦਾ ਪਰ ਸਵੇਰ ਨੂੰ 8 ਵਜੇ ਡਾਕਟਰ ਚੇਂਜ ਹੋ ਗਿਆ ਤਾਂ ਉਹ ਕਹਿੰਦੇ ਨਹੀਂ ਨਮੋਨੀਆ ਨਹੀਂ ਹੈਗਾ ਵਾਇਰਸ ਆ ਦਰਅਸਲ ਇੱਦਾਂ ਦੀ ਬੈਡ ਵਾਇਰਸ ਅੱਜ ਮੈਂ ਰੋਟੀ ਖਾਧੀ 15 ਦਿਨਾਂ ਬਾਅਦ ਹੁਣ ਘੰਟਾ ਕੁ ਹੋਇਆ ਕੁਛ ਨੀ ਖਾਣ ਨੂੰ ਦਿਲ ਕੀਤਾ ਨਾ ਚਾਹ ਨਾ ਕੌਫੀ ਬਸ ਮਾੜਾ ਮੋਟਾ ਪਾਣੀ ਪੂਣੀ ਜਾਂ ਜੂਸ ਜਾਂ ਥੋੜਾ ਜਿਹਾ ਪੀਂਦੇ ਰਹੇ ਵੀ ਇੰਨੀ ਬੈਡ ਵਾਇਰਸ ਇਹ ਜਾਂ ਕੋਈ ਉਹ ਡਾਕਟਰ ਨੇ ਮੈਨੂੰ ਪੁੱਛਿਆ ਵੀ ਕਹਿੰਦੇ ਤੁਹਾਨੂੰ ਕਦੇ ਹੋਈ ਜਾਂ ਉਹ ਸੋਰੀ ਆਈ ਫੋਰਗੈਟ ਦਾ ਨੇਮ ਨਾਓ ਕੀ ਕਿਹਾ ਉਹਨਾਂ ਨੇ
ਫਲੂ
ਬਿਮਾਰੀ ਦੇ ਵਾਸਤੇ ਫਲੂ ਸੋਰੀ ਹਾਂ ਮੈਂ ਕਿਹਾ ਫਲੂ ਤਾਂ ਬਹੁਤ ਵਾਰੀ ਹੋਇਆ ਉਹ ਕਹਿੰਦੇ ਚੈੱਕ ਕੀਤਾ ਸੀ ਡਾਕਟਰ ਨੇ ਜਿਸ ਵੇਲੇ ਦਵਾਈ ਲਈ ਉਹ ਮੈਨੂੰ ਹੁਣ ਜਿਹੜੀਆਂ ਇੱਕ ਦੋ ਦਵਾਈਆਂ ਦਾ ਨਾਂ ਸੀ ਯਾਦ ਮੈਂ ਉਹ ਦੱਸਿਆ ਤੇ ਮੈਂ ਕਿਹਾ ਮੈਂ ਡਾਕਟਰ ਨੂੰ ਜਾ ਕੇ ਦੱਸਿਆ ਸੀਗਾ ਤੈਨੂੰ ਇੱਦਾਂ ਦਾ ਕਰਕੇ ਸਿਮਟਮ ਲੱਗਦੇ ਆ ਤਾਂ ਮੈਂ ਕਿਹਾ ਦਵਾਈ ਦੇਣ ਤੋਂ ਫਿਰ ਵੀ ਸਮਝ ਲੈਂਦੇ ਫਲੂ ਆ ਉਹ ਡਾਕਟਰ ਨੇ ਦੱਸਿਆ ਕਹਿੰਦੇ ਨਹੀਂ ਉਹ ਫਲੂ ਨਹੀਂ ਸੀਗਾ ਫਲੂ ਤੈਨੂੰ ਅੱਜ ਹੋਇਆ ਮੈਂ ਥੋੜਾ ਜਿਹਾ ਇਹ ਪਤਾ ਕਰਨਾ ਚਾਹੁੰਦਾ ਸੀ ਵੀ ਇੰਨਾ ਬੈਡ ਫਲੂ ਤਾਂ ਇੱਦਾਂ ਦੀ ਕਦੇ ਲਾਈਫ ਦੇ ਵਿੱਚ ਆਈ ਨੀ 60-62 ਸਾਲ ਦੀ ਉਮਰ ਦੇ ਵਿੱਚ ਵੀ ਇਹ ਕੋਈ ਨਵੀਂ ਵਾਇਰਸ ਹੈ ਜਾਂ ਕੀ ਗੱਲ ਹੈ ਦੱਸਿਓ ਥੋੜਾ ਜਿਹਾ ਮੈਂ ਸੋਰੀ ਲੰਬਾ ਲੈ ਗਿਆ ਫੋਨ
ਨਹੀਂ ਐਕਚੁਲੀ ਇਟ ਵਾਸ ਅ ਵੈਰੀ ਗੁੱਡ ਕੁਐਸਚਨ ਬੇਸਿਕਲੀ ਆਪਣਾ ਟਾਪਿਕ ਇਹ ਹੋਣਾ ਚਾਹੀਦਾ ਸੀ ਅੱਜ ਪਰ ਆਪਾਂ ਸਾਈਡ ਤੇ ਥੋੜਾ ਉਹ ਬੋਟੌਕਸ ਫਿਲਰ ਜਿਹੜਾ ਸੀ ਸਾਈਡ ਤੇ ਕਰਦੇ ਉਹ ਤੁਸੀਂ ਵਟਐਵਰ ਐਨੀਵੇ ਜਿਹੜਾ ਤੁਹਾਡਾ ਕੁਐਸਚਨ ਹੈ ਆਪਾਂ ਇੰਡੀਅਨ ਲੈਂਗੁਏਜ ਲੋਕੀ ਆਉਂਦੇ ਆ ਉਹ ਕਹਿੰਦੇ ਮੈਨੂੰ ਈਵਨ ਨਾਨ ਇੰਡੀਅਨ ਲਾਈਕ ਨਾਨ ਗੋਰੇ ਬੇਸਿਕਲੀ ਉਹ ਕਹਿੰਦੇ ਵੀ ਮੈਨੂੰ ਫਲੂ ਹੋ ਗਿਆ ਹਨਾ ਫਲੂ ਐਂਡ ਅਸੀਂ ਐਂਡ ਦੈਟ ਠੀਕ ਆ ਜਿੱਦਾਂ ਲਫਜ ਹੈ ਪਰ ਜਿਹੜਾ ਅਸਲੀ ਫਲੂ ਆ ਦੈਟਸ ਅ ਸ਼ੋਰਟ ਫੋਰਮ ਫੋਰ ਇਨਫਲੂਐਂਜ਼ਾ ਐਂਡ ਇਨਫਲੂਐਂਜ਼ਾ ਇਜ਼ ਅ ਵਾਇਰਸ ਜਿਹੜਾ ਕਾਫੀ ਲਾਈਕ ਖਤਰਨਾਕ ਹੋ ਸਕਦਾ ਐਂਡ ਜੇ ਖਤਰਨਾਕ ਨਹੀਂ ਹੁੰਦਾ ਇਟ ਡਜ਼ ਮੇਕ ਯੂ ਵੈਰੀ ਇਲ ਇਨਫਲੂਐਂਜ਼ਾ ਫਲੂ ਅਸਲੀ ਜਿਹੜਾ ਫਲੂ ਆ ਜਿਹੜਾ ਮੈਡੀਕਲ ਚ ਅਸੀਂ ਫਲੂ ਕਹਿੰਦੇ ਹਾਂ ਦੈਟਸ ਡਿਫਰੈਂਟ ਫਰੋਮ ਜਦੋਂ ਅਸੀਂ ਪੰਜਾਬੀ ਆਪਾਂ ਕਹਿੰਦੇ ਮੈਨੂੰ ਫਲੂ ਹੋ ਗਿਆ ਸੀ ਡਾਕਟਰ ਨੇ ਐਂਟੀਬਾਇਓਟਿਕ ਦੇ ਦਿੱਤੀ ਦੋਜ਼ ਆਰ ਟੂ ਡਿਫਰੈਂਟ ਥਿੰਗਸ ਜਿਹੜਾ ਆਪਾਂ ਇੰਡੀਅਨ ਚ ਉਦਾਂ ਫਲੂ ਰੈਗੂਲਰਲੀ ਆਪਾਂ ਕਹਿੰਦੇ ਹਾਂ ਦੈਟ ਕੁਡ ਬੀ ਐਨੀ ਡਿਫਰੈਂਟ ਵਾਇਰਸ ਕਰੋਨਾ ਵਾਇਰਸ ਵੀ ਹੋ ਸਕਦਾ ਨਾ ਤਾਂ ਕੋਵਿਡ-19 ਦ ਨੋਰਮਲ ਕਰੋਨਾ ਵਾਇਰਸ ਕੋਵਿਡ-19 ਵੀ ਹੋ ਸਕਦਾ ਰਾਇਨੋ ਵਾਇਰਸ ਸੋ ਮੈਨੀ ਡਿਫਰੈਂਟ ਵਾਇਰਸਿਸ ਉਹਦਾ ਆਪਣਾ ਮਤਲਬ ਹੁੰਦਾ ਵੀ ਮੈਨੂੰ ਜ਼ੁਕਾਮ ਹੋ ਗਿਆ ਖਾਂਸੀ ਹੋ ਗਈ ਗਲੇ ਚ ਖਾਜ ਗਲਾ ਦੁਖਦਾ ਬੁਖਾਰ ਕਾਂਬਾ then our job as a doctor and maybe as a patient too apa pata karna bhi tonu kedi infection hai do you have influenza do you have another virus do you have strep throat do you have a bacterial infection tonu antibiotic di loda ke nahi so it's important as patients especially aajkal now we're in the times where a lot of information is available apa we should it's good to be educated whether that's with your health with your car with your home so many things nowadays people are very educated it's good to also be educated about your health too the in influenza I still remember manu ek vari hoya si na grade 4 de vich si so main udon si I guess 10 saal da hale vi manu oh yaad hai because idain si jada toda si main 2-3 hafte layi bimar si main school nahi gaya kafi manu kamba bukhar body dukdi si kafi time lag gaya theek honu that's the problem with influenza it takes longer and it's usually more severe ਕਈ ਲੋਕਾਂ ਨੂੰ ਇਨਫਲੂਐਂਜ਼ਾ ਨਾਲ ਹਾਸਪਿਟਲ ਵੀ ਜਾਣਾ ਪੈਂਦਾ ਸੋ ਹੁਣ ਜਿੱਦਾਂ ਉਹਨਾਂ ਨੇ ਤੁਹਾਡਾ ਟੈਸਟ ਕੀਤਾ ਹਾਸਪਿਟਲ ਤੁਹਾਨੂੰ ਇਨਫਲੂਐਂਜ਼ਾ ਸੀ ਪ੍ਰੋਬਲੀ ਉਹਨਾਂ ਨੇ ਦਵਾਈ ਦਿੱਤੀ ਤੁਹਾਨੂੰ ਟੈਮੀਫਲੂ ਉਹਦੀ ਦਵਾਈ ਵੀ ਡਿਫਰੈਂਟ ਹੁੰਦੀ ਹੈ ਉਹਨੂੰ ਟਾਈਮ ਵੀ ਲੱਗਦਾ ਸੋ ਇਟਸ ਗੁੱਡ ਟੂ ਨੋ ਦ ਡਿਫਰੈਂਸ ਬਟ ਯਾ ਜਿਹੜਾ ਤੁਹਾਨੂੰ ਅੱਗੇ ਹੋਇਆ ਸੀ ਹੋ ਸਕਦਾ ਫਲੂ ਹੋਵੇ ਬਟ ਮੋਸਟ ਲਾਈਕਲੀ ਉਹ ਫਲੂ ਅਸਲੀ ਇਨਫਲੂਐਂਜ਼ਾ ਨਹੀਂ ਸੀ ਉਹ ਡਿਫਰੈਂਟ ਵਾਇਰਸ ਸੀ ਜਿਹੜਾ ਆਪਾਂ ਉਹਦਾ ਆਮ ਫਲੂ ਕਹਿ ਦਿੰਦੇ ਹਾਂ ਬਟ ਵੀ ਸ਼ੁਡਨਟ ਕਾਲ ਇਟ ਫਲੂ ਵੀ ਸ਼ੁਡ ਸੇ ਕੋਲਡ ਜੇ ਠੰਡ ਲੱਗੀ ਜਾਂ ਮੈਨੂੰ ਵਾਇਰਸ ਹੋ ਗਈ ਇੱਦਾਂ
ਹਾਂਜੀ ਡਾਕਟਰ ਇੱਕ ਦੂਸਰੀ ਲਾਈਨ ਵੀ ਆਪਣੇ ਕੋਲ ਲੈ ਲਈਏ ਹੈਲੋ ਹੈਲੋ
ਹੈਲੋ ਹਾਈ ਡਾਕਟਰ ਗੋਲ ਐਕਚੁਅਲੀ ਆਈ ਵਾਸ ਇਨਕੁਆਇਰਿੰਗ ਅਬਾਊਟ ਯੋਰ ਬੋਟੌਕਸ ਕਲੀਨਿਕ ਆਈ ਵਾਂਟਡ ਟੂ ਕਮ ਇਨ ਬਟ ਆਈ ਐਮ ਨਾਟ ਸ਼ੋਰ ਆਰ ਯੂ ਸਟਿਲ ਵਰਕਿੰਗ ਐਟ ਦ ਬੀਐਨਸੀ ਕਲੀਨਿਕ
ਹਾਂਜੀ
ਯਾ ਸੋ ਲਾਈਕ ਵੀ ਕਾਈਂਡ ਆਫ ਲਾਈਕ ਆਮ ਡੂਇੰਗ ਇਟ ਐਟ ਦੈਟ ਕਲੀਨਿਕ ਯੈਸ ਵਿਚ ਇਜ਼ ਦ ਐਡਰੈਸ ਇਟਸ ਬ੍ਰਾਮਲੀ ਇਨ ਕੰਟਰੀ ਸਾਈਡ ਬਟ ਇਟਸ ਲਾਈਕ you can call it's a separate number which we can give you later And like you can call and book it. And basically, when you call someone, a dedicated secretary, she will pick up and schedule you. And then we'll sort of like meet and discuss what you need, what you want, what you need, and then we can do it. But yeah, I do the injections at that clinic, which is in Brampton, Bramley and Countryside. The services I offer currently are 4. Facial neurotoxin, which Botox is a part of, but there's a few other companies, like a few other medications, I should say. So one is Botox service, and then the second is fillers. The third is PRP for hair rejuvenation. And the fourth is IV treatments, such as like IV vitamins, IV iron. So like the goal of this business, or you can say service, is like for aesthetics purposes, but also to feel good too. As I was saying earlier, like a lot of people come in and they're feeling fatigued, like even me, myself. Lately, I've started to incorporate more vegetables so I get enough nutrients. But even with that, sometimes there are nutrients and vitamins lacking. And a lot of people these days, it's like a trend. People are getting IV therapies, different vitamins. It makes them feel better. It's good for their skin and hair. So that's another service we're offering as well.
ਹਾਂਜੀ ਤੇ ਮੈਂ ਨਾਲ ਹੀ ਭੈਣ ਜੀ ਨੂੰ ਦੱਸਣਾ ਚਾਹੁੰਦਾ ਕਿ ਇਹ ਬਹੁਤ ਸਾਰਿਆਂ ਤੋਂ ਮਤਲਬ ਤਿੰਨ ਚਾਰ ਕੁ ਬੰਦਿਆਂ ਨੇ ਮੈਨੂੰ ਵੀ ਪੁੱਛਿਆ ਇਹੀ ਗੱਲ ਜੋ ਇਹਨਾਂ ਨੇ ਕੁਐਸਚਨ ਕੀਤਾ ਵੀ ਜਿਹੜੀ ਇਹ ਬੋਟੈਕਸ ਦੀ ਫਿਲਰ ਦੀ ਜਾਂ PRP ਦੀ ਜਾਂ IV ਜਿਹੜੇ ਇੰਜੈਕਸ਼ਨ ਲਗਾਉਂਦੇ ਨੇ ਡਾਕਟਰ ਅੰਕੁਸ਼, ਪਹਿਲੀ ਗੱਲ ਤਾਂ ਕਈ ਜਿਹੜੇ ਰੇਡੀਓ ਸਟੇਸ਼ਨ ਤੇ ਉਹਨਾਂ ਦੀ ਐਡ ਡਾਕਟਰ ਅੰਕੁਸ਼ ਆਉਂਦੇ, ਫੋਨ ਡਿਫਰੈਂਟ ਦਾ, ਲੋਕ ਕਨਫਿਊਜ਼ ਹੋ ਜਾਂਦੇ ਨੇ। ਡਾਕਟਰ ਅੰਕੁਸ਼ ਗੋਇਲ BNC ਮੈਡੀਕਲ ਸੈਂਟਰ ਦੇ ਵਿੱਚ ਅਰਜੈਂਟ ਕੇਅਰ ਦੇ ਵਿੱਚ ਕੰਮ ਕਰਦੇ ਨੇ, ਪਰ ਉਹ ਜਿਹੜਾ ਸਿਸਟਮ ਹੈ ਬੋਟੈਕਸ ਦਾ, ਫਿਲਰ ਦਾ ਜਾਂ PRP ਦਾ, ਇਹਦੇ ਲਈ ਨਵਾਂ ਨੰਬਰ ਦਿੱਤਾ ਗਿਆ, ਡਿਫਰੈਂਟ ਨੰਬਰ ਦਿੱਤਾ ਗਿਆ। ਇਸ ਕਰਕੇ ਕਨਫਿਊਜ਼ ਹੋ ਜਾਂਦੇ ਨੇ ਵੀ ਇਹ ਤਾਂ ਨੰਬਰ ਹੈ ਹੀ ਨਹੀਂ ਕਲੀਨਿਕ ਦਾ। ਉਹ ਕਲੀਨਿਕ ਦੇ ਵਿੱਚ ਕਿਉਂਕਿ ਬਿਜ਼ੀ ਹੁੰਦੇ ਨੇ, ਤੁਹਾਡਾ ਫੋਨ ਨਹੀਂ ਚੱਕਦੇ, ਫਿਰ ਤੁਹਾਨੂੰ ਕੋਈ ਵਾਰੀ ਪ੍ਰੋਬਲਮ ਹੁੰਦੀ ਹੈ। ਇਸ ਕਰਕੇ ਡਾਕਟਰ ਅੰਕੁਸ਼ ਗੋਇਲ ਨੇ ਇਹ ਨਵੇਂ ਸਿਸਟਮ ਦੇ ਲਈ ਨਵਾਂ ਫੋਨ ਜਿਹੜਾ ਇੰਟਰੋਡਿਊਸ ਕੀਤਾ ਉਹ ਹੈਗਾ 4377578191, 437-751-8191. ਇਹਨਾਂ ਦਾ ਨੰਬਰ ਹੈ BNC ਮੈਡੀਕਲ ਸੈਂਟਰ ਦੇ ਵਿੱਚ, ਪਰ ਫੋਨ ਡਿਫਰੈਂਟ ਹੈ। ਪਰ ਜੇ ਕਿਤੇ ਗੱਲਬਾਤ ਤੁਸੀਂ ਕਰਨੀ ਵੀ, ਉੱਥੇ ਜਾ ਕੇ ਇੰਦਰ ਸਾਡੇ ਮੈਨੇਜਰ ਨੇ ਉਹਨਾਂ ਨੂੰ ਇਹ ਸੈਪਰੇਟ ਜ਼ਿੰਮੇਵਾਰੀਆਂ ਦਿੱਤੀਆਂ, ਤੁਸੀਂ ਉਹਨਾਂ ਨਾਲ ਗੱਲ ਕਰਕੇ ਜੋ ਵੀ ਜਾਣਕਾਰੀ ਲੈਣੀ ਹੈ ਉਹਨਾਂ ਤੋਂ ਲੈ ਸਕਦੇ ਹੋ। ਸੋ ਡਾਕਟਰ ਸਾਹਿਬ ਕੰਟੀਨਿਊ ਪਲੀਜ਼। ਹੈਲੋ,
ਸੋਰੀ, ਹਾਂਜੀ ਹਾਂਜੀ। ਸੋ ਆਪਾਂ ਪਹਿਲਾਂ ਬਿਫੋਰ ਦ ਫਰਸਟ ਕੁਐਸਚਨ ਆਪਾਂ ਕਹਿ ਰਹੇ ਸੀ ਵੀ ਤੁਸੀਂ ਲਾਈਕ ਕੀ ਕਰਦੇ ਹਨ। ਹਾਂ, ਇਟਸ ਬੇਸਿਕਲੀ ਸਿੰਪਲ, ਲਾਈਕ ਇਫ ਐਨੀਵਨ ਇਜ਼ ਇੰਟਰਸਟਿਡ, ਜੇ ਤੁਹਾਡੇ ਕੋਈ ਫੇਸ ਤੇ ਰਿੰਕਲਸ ਹੈਗੇ ਆ, ਸਪੈਸ਼ਲੀ ਅਰਾਊਂਡ ਦ ਫੋਰਹੈਡ, ਆਈਬ੍ਰਾਊਜ਼, ਦ ਬੋਟੌਕਸ ਔਰ ਫੇਸ਼ੀਅਲ ਨਿਊਰੋਟੌਕਸਿਨ, ਉਹਦੇ ਲਈ ਹੈਲਪ ਕਰਦਾ। ਦੈਟਸ ਦ ਮੇਨ ਟ੍ਰੀਟਮੈਂਟ। ਉਹ ਮਸਲਸ ਨੂੰ, ਜਿਹੜੇ ਫੇਸ਼ੀਅਲ ਮਸਲਸ ਆ, ਉਹਨੂੰ ਰਿਲੈਕਸ ਕਰਦਾ, ਐਂਡ ਇਟ ਕੈਨ ਹੈਲਪ ਯੂਰ ਅਪੀਅਰੈਂਸ ਲੁੱਕ ਬੈਟਰ। So a lot of people, like winter, I think people don't care as much, but now soon winter will be done, wedding season bhi shuru ho junga. A lot of, like, especially ladies, it's less common in men, but more ladies, they get that stuff done. Same with filler haga bhi, like mainly they do it in the lips, but other areas bhi hunde to make it look fuller. Like again, ladies, men kar sakte hai, but a lot of men don't do it. The third thing is PRP. I think is very effective, very good, because another common cheat, jede loki aunde hai, oh kehnde mere baal chhad rahe, especially hun young munde and kudiyan, older tak to hai gayi hai, but younger ch bhi hon lag gaya, maybe because of the diet, maybe because of the products apa baal nach la rahe, maybe because apa rehne hai Brampton ch, Canada, jithe hawa bahut dry hai gaya, ghar de vich bhi dryness hai, ohde naal lokan de akhan dry hai, muh dry hai, baal bhi dry hunde hai, ohde naal baal chadan lag jande hai। ਐਂਡ ਆਪਾਂ ਤਾਂ ਅੱਛਾ ਕਹਿੰਦੇ ਹਾਂ ਤੁਸੀਂ ਤੇਲ ਲਾ ਲਓ, ਪਾਣੀ ਪੀਓ, ਬਾਇਓਟਿਨ ਲਾ ਲਓ, ਆਇਰਨ ਲਾ ਲਓ, ਆਇਰਨ ਚੈੱਕ ਕਰ ਲਓ, ਤਾਇਰ ਚੈੱਕ ਕਰ ਲਓ, ਬਟ ਸਮਟਾਈਮਸ ਉਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਵੀ ਲੋਕਾਂ ਦੇ ਬਾਲ ਚੜਦੇ ਆ। ਤੇ ਬਿਫੋਰ ਇਟਸ ਟੂ ਲੇਟ, ਅਰਲੀ ਔਨ ਯੂ ਕੈਨ ਡੂ ਸਮਥਿੰਗ ਕਾਲਡ PRP। ਯੂ ਕੈਨ ਸਰਚ ਇਟ ਗੂਗਲ, ਇਟ ਜਸਟ ਗੂਗਲ PRP, ਤੇ ਉਹ ਇਟ ਸਟੈਂਡਸ ਫੋਰ ਪਲੇਟਲੈਟ ਰਿਚ ਪਲਾਜ਼ਮਾ। ਤੇ ਕੀ ਕਰਦੇ ਆ, ਵੀ ਟੇਕ ਯੂਰ ਓਨ ਬਲੱਡ, ਸੋ ਇਟਸ ਯੂਰ ਓਨ ਬਲੱਡ ਸੈਂਪਲ, ਤੇ ਸਮਾਲ ਅਮਾਊਂਟ, ਤੇ ਉਹ ਫਿਰ ਅਸੀਂ ਉਹਨੂੰ ਲਾਈਕ ਕੋਈ ਪ੍ਰਿਪੇਅਰ ਕਰਦੇ, ਉਹਦੇ ਚ ਅਸੀਂ ਪਲੇਟਲੈਟਸ ਕੱਢ ਲੈਂਦੇ ਹਾਂ, ਐਂਡ ਦੈਨ ਵੀ ਇੰਜੈਕਟਡ ਇਨ ਟੂ ਯੋਰ ਸਕੈਲਪ, ਐਂਡ ਦੈਟ ਸੋਲੂਸ਼ਨ ਜਿਹੜਾ ਪਲੇਟਲੈਟ ਰਿਚ ਪਲਾਜ਼ਮਾ ਹੈਗਾ, PRP ਜਿਹੜਾ ਤੁਹਾਡੇ ਬਲੱਡ ਤੋਂ ਆਇਆ, ਇਟ ਹੈਲਪਸ ਇਨਕਰੀਜ਼ ਹੇਅਰ ਗਰੋਥ। ਦੇਰ ਇਜ਼ ਅਦਰ ਐਪਲੀਕੇਸ਼ਨ ਫੋਰ ਇਟ ਟੂ, ਲਾਈਕ ਇਨ ਜੋਇੰਟ ਪੇਨ, ਜੋਇੰਟਸ ਨੂੰ ਵੀ ਹੈਲਪ ਕਰਦਾ, ਸਕਿਨ, ਸਮ ਪੀਪਲ ਗੈਟ ਇਟ ਇੰਜੈਕਟਡ ਔਨ ਦੇਅਰ ਫੇਸ, ਔਰ ਇਟ ਹੈਲਪਸ ਦੇਅਰ ਸਕਿਨ ਲੁੱਕ ਯੰਗਰ ਐਂਡ ਮੋਰ, ਯੂ ਨੋ, ਫੁੱਲ ਆਫ like energy and stuff like that. So a lot of applications, but we're doing it for hair regrowth, which is a big thing. And the fourth thing I mentioned was the IV treatment. So like, you know, IV iron, kafi lokan di iron kata goli khan, then naal vini bad di ja goli, then naal unanu constipation hundi ape, so kada they iron low hon karke, they feel low energy, unanu baal chad there, so many different issues are there. And then, finally IV vitamins. So a lot of vitamins hai gaya, jire apa blood check nahi kar sakde, low hunde ya. And ode karke apanu takavat rehndi hai. We have other side effects. We might have back pain, joint pain, whatever it might be. So IV vitamins are another great tool to like increase this in our blood and make us feel better.
Doctor, thank you very much. Baki main dass dena kyunki apna time 26 janvi te program karna hai. ਪਿਆਰੇ ਸਰੋਤਿਓ ਤੇ ਦਰਸ਼ਕੋ, ਬੇਸਿਕਲੀ ਡਾਕਟਰ ਅੰਕੁਸ਼ ਨੇ ਦੱਸਿਆ ਵੀ ਜੇ ਤੁਸੀਂ ਸੁੰਦਰ ਲੱਗਣਾ ਚਾਹੁੰਦੇ ਹੋ, ਬਿਊਟੀ ਪਾਰਲਰ ਕੋਲ ਜਾਂਦੇ ਹੋ, ਟੈਂਪਰੇਰੀ ਹੁੰਦਾ, ਇੱਕ ਦਿਨ ਦਾ ਹੁੰਦਾ, ਪਰ ਇਹ 6-6 ਮਹੀਨੇ, ਸਾਲ ਡੇਢ ਡੇਢ ਸਾਲ ਰਹਿੰਦਾ। ਜੇ ਤੁਹਾਡੇ ਸਿਰ ਤੇ ਬਾਲ ਥਿਨ ਹੋਣੇ ਝੜਦੇ ਨੇ ਜਾਂ ਥਿਨ ਹੋਣੇ ਸ਼ੁਰੂ ਹੋ ਗਏ, ਕੋਈ ਕਿਸੇ ਤਰ੍ਹਾਂ ਦਾ ਕਰੀਮ ਲਗਾ ਕੇ ਤੁਹਾਡੀ ਬਾਂਹ ਦੇ ਵਿੱਚੋਂ ਬਲੱਡ ਲੈ ਲੈਂਦੇ ਨੇ, ਉਹਦੇ ਵਿੱਚੋਂ ਜਿਹੜੇ ਚੰਗੇ ਪਲਾਜ਼ਮਾ ਹੁੰਦੇ ਨੇ ਉਹ ਹੀ ਕੱਢ ਕੇ ਤੁਹਾਡੇ ਸਿਰ 'ਚ ਲਾਉਂਦੇ ਨੇ, ਉਹਦੇ ਨਾਲ ਬਾਲ ਜਿਹੜੇ ਥਿੱਕ ਹੋਣੇ ਸ਼ੁਰੂ ਹੋ ਜਾਂਦੇ ਨੇ। ਜੇ ਕਿਸੇ ਦੇ ਗੋਡੇ ਦੇ ਉਹਦੇ ਨੇ, ਕੋਈ ਜੁਆਇੰਟ ਦੇ ਉਹਦੇ ਨੇ, ਉੱਥੇ ਵੀ PRP ਕੰਮ ਕਰਦੀ ਹੈ। ਜਿਹੜੀ ਬੋਟੈਕਸ ਹੈ, ਬੋਟੈਕਸ ਦਾ ਮਤਲਬ ਹੈ ਵੀ ਸਾਡੇ ਅੱਖਾਂ ਦੇ ਕੋਲੇ, ਸਾਡੇ ਮੱਥੇ ਦੇ ਕੋਲੇ, ਸਾਡੇ ਜਿੱਥੇ ਬਿੰਦੀ ਲਾਉਣੀ ਆ ਉੱਥੇ, ਸਾਡੇ ਜਵਾੜਿਆਂ ਦੇ ਵਿੱਚ ਉਹ ਝੁੱਡੀਆਂ ਜਿਹੀਆਂ ਪੈਂਦੀਆਂ, ਰਿੰਕਲਸ ਆ ਜਾਂਦੇ ਨੇ। ਐਸੇ ਤਰ੍ਹਾਂ ਦੇ ਕਈਆਂ ਦੇ ਬੁੱਲ ਬਹੁਤ ਪਤਲੇ ਹੁੰਦੇ ਨੇ, ਅੱਜਕੱਲ੍ਹ ਫੈਸ਼ਨ ਹੈ ਮੋਟੇ ਬੁੱਲ ਕਰਾਉਣ ਦੀ, ਕਈਆਂ ਦੇ ਜਵਾੜੇ ਜੇ ਅੰਦਰ ਨੂੰ ਵੜ ਜਾਂਦੇ ਨੇ, ਉੱਥੇ ਫਿਲਰ ਭਰ ਕੇ ਤਿਆਰ ਕਰ ਦਿੰਦੇ ਨੇ। ਸੋ ਅਜਿਹੀਆਂ ਗੱਲਾਂ ਗੱਲ ਕੀ ਸੁੰਦਰ ਲੱਗਣ ਦੀਆਂ ਲੰਬੇ ਸਮੇਂ ਦੇ ਲਈ ਤੇ ਘੱਟ ਪੈਸਿਆਂ ਦੇ ਵਿੱਚ ਉਹਨਾਂ ਨੇ ਨਵਾਂ ਸਿਸਟਮ ਇੰਟਰੋਡਿਊਸ ਕੀਤਾ। ਤੇ ਮੈਂ ਫੇਰ ਦੱਸ ਦੇਣਾ, ਡਾਕਟਰ ਅੰਕੁਸ਼ ਗੋਇਲ BNC ਦੇ ਵਿੱਚ ਹੀ ਕੰਮ ਕਰਦੇ ਨੇ, ਫੈਮਿਲੀ ਡਾਕਟਰ ਨੇ, ਅਰਜੈਂਟ ਕੇਅਰ ਦੇ ਨੇ ਸਿਸਟਮ ਹੈ, ਪਰ ਉਹ ਨੰਬਰ ਨਹੀਂ ਹੈ। ਇਹਨਾਂ ਨੇ ਇਸ ਸਿਸਟਮ ਦੇ ਲਈ ਨਵਾਂ ਨੰਬਰ ਇੰਟਰੋਡਿਊਸ ਕੀਤਾ, ਉਹ ਹੈਗਾ 437-5781-9191। 437-757-8191 ਤੁਸੀਂ ਉੱਥੇ ਵੀ ਕਰ ਸਕਦੇ ਹੋ ਉਸੇ ਨੰਬਰ ਤੇ, ਪਰ ਉੱਥੇ ਕਿਉਂਕਿ ਬਿਜ਼ੀ ਹੁੰਦਾ, ਫੋਨ ਨਹੀਂ ਚੱਕਦੇ, ਇਸ ਕਰਕੇ ਇੱਕ ਸਾਡੇ ਮੈਨੇਜਰ ਸਪੈਸ਼ਲ ਇਸੇ ਪ੍ਰੋਗਰਾਮ ਦੇ ਲਈ ਰੱਖੀ ਆ, ਸੁੰਦਰਤਾ ਦੇ ਲਈ ਇੰਦਰ, ਇਹੀ ਤਾਂ ਹੀ ਨਵੇਂ ਨੰਬਰ ਤੇ ਤੁਸੀਂ ਫੋਨ ਕਰ ਲਓ। ਜੇ ਤੁਸੀਂ ਉੱਥੇ ਵੀ ਜਾਓਗੇ ਤਾਂ ਇੰਦਰ ਨਾਲ ਗੱਲ ਕਰਕੇ ਤੁਸੀਂ ਆਪਣੀ ਕੋਈ ਵੀ ਕਲੈਰੀਫਿਕੇਸ਼ਨ ਲੈ ਸਕਦੇ ਹੋ। ਚਲੋ, ਇਹ ਸੀ ਡਾਕਟਰ ਅੰਕੁਸ਼, ਜਿਨ੍ਹਾਂ ਨੇ ਕਿ ਆਪਣੀ ਜਿਹੜੀ ਨਵੀਂ ਸਿਸਟਮ ਹੈ ਉਹਦੇ ਬਾਰੇ ਗੱਲਬਾਤ ਕੀਤੀ। ਹੁਣ ਅਸੀਂ ਮੁੜ ਕੇ ਫੇਰ 26 ਜਨਵਰੀ ਤੇ ਹੀ ਆਉਂਦੇ ਹਾਂ। ਅੱਜ ਕੈਨੇਡਾ ਦੇ ਵਿੱਚ 26 ਜਨਵਰੀ ਹੈ, ਜਿਹਨੂੰ ਰਿਪਬਲਿਕ ਡੇ ਦੇ ਤੌਰ ਤੇ ਮਨਾਇਆ ਜਾਂਦਾ, ਗਣਤੰਤਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ, ਤੇ ਇਸ ਤੋਂ ਪਹਿਲਾਂ 15 ਅਗਸਤ ਨੂੰ ਵੀ ਆਜ਼ਾਦੀ ਮਨਾਉਣੇ ਆ। ਮੈਂ ਅੱਜ ਇਹ ਸੋਚਿਆ ਵੀ ਬਹੁਤੇ ਲੋਕਾਂ ਨੂੰ 100% ਕਹਿਣਾ, ਜਿਹੜੇ ਸੁਣਦੇ ਨੇ ਉਹ ਵੀ ਦੇਖ ਲਓ, ਦੱਸ ਨਹੀਂ ਸਕਦੇ ਕਿ ਦੋਨਾਂ ਦੇ ਵਿੱਚ ਕੀ ਫਰਕ ਹੈ। ਜ਼ਿਆਦਾ ਲੋਕ ਇਹ ਕਹਿਣਗੇ ਜੀ 15 ਅਗਸਤ ਨੂੰ ਸਾਨੂੰ ਅੱਧੀ ਆਜ਼ਾਦੀ ਮਿਲੀ ਸੀ, 26 ਜਨਵਰੀ ਨੂੰ ਸਾਨੂੰ ਪੂਰੀ ਆਜ਼ਾਦੀ ਮਿਲ ਗਈ। ਫੇਰ ਪੁੱਛਾਂਗੇ ਅੱਧੀ ਤੇ ਪੂਰੀ 'ਚ ਕੀ ਮਤਲਬ ਹੈ। ਸੋ ਗੱਲ ਇਹ ਹੈ ਕਿ ਦੋਨਾਂ 'ਚ ਫਰਕ ਇਹ ਹੈ ਵੀ ਜਦੋਂ ਅੰਗਰੇਜ਼ਾਂ ਨੂੰ ਅਸੀਂ ਕੱਢਿਆ, ਐਂ ਕਹਿ ਲਓ, ਜਦੋਂ ਅੰਗਰੇਜ਼ ਮਜਬੂਰ ਹੋ ਗਏ, ਮਜਬੂਰ ਕਿਉਂ ਹੋਏ ਸੀ, ਜਦੋਂ ਸੈਕਿੰਡ ਵਰਲਡ ਵਾਰ ਲੱਗੀ ਨਾ, ਉਦੋਂ ਉਹਨਾਂ ਦਾ ਖਰਚਾ ਹੋ ਗਿਆ ਜ਼ਿਆਦਾ, ਤੇ ਫੌਜੀ ਜਿਹੜੇ ਸੀਗੇ ਉਹ ਸਾਰੇ ਹਿੰਦੁਸਤਾਨੀ ਸੀ ਮੈਜੋਰਟੀ, ਤੇ ਦੇਸ਼ ਦੇ ਵਿੱਚ ਐਜੀਟੇਸ਼ਨ ਚੱਲ ਰਹੀਆਂ ਸੀ, ਮਹਾਤਮਾ ਗਾਂਧੀ ਜੀ ਚਲਾ ਰਹੇ ਸੀਗੇ, ਭਗਤ ਸਿੰਘ ਦਾ ਗਰੁੱਪ ਚਲਾ ਰਿਹਾ ਸੀਗਾ, ਗਣਤ ਹੋਰ ਵੀ ਬੜੀਆਂ ਆਰਗੇਨਾਈਜੇਸ਼ਨ ਚਲਾ ਰਹੀਆਂ ਸੀ, ਤੇ ਨਾਲ ਦੀ ਨਾਲ ਜਿਹੜੀ ਸਾਡੀ ਰੋਇਲ ਨੇਵੀ ਸੀਗੀ ਗੋਰਿਆਂ ਦੇ ਅੰਡਰ, ਉਹਨਾਂ ਦੀ ਹਾਲਤ ਇੰਨੀ ਮਾੜੀ ਹੋ ਗਈ, ਤਨਖਾਹ ਘੱਟਦੇ, ਉਹਨਾਂ ਨੇ ਸਟ੍ਰਾਈਕ ਕਰਤੀ, ਤੇ ਇਹਨਾਂ ਦੇ ਗੋਰਿਆਂ ਦੇ ਆ ਗਿਆ ਨੱਕ 'ਚ ਦਮੇ, ਸਿੱਧੇ ਤਰੀਕੇ ਨਾਲ ਨਹੀਂ ਆਜ਼ਾਦੀ ਦਿੰਦੇ ਸੀ, ਜਦੋਂ ਨੱਕ 'ਚ ਆ ਗਿਆ ਦਮ, ਤੇ ਇਹਨਾਂ ਨੇ ਦੇਖਿਆ ਵੀ ਜਿੰਨਾ ਅਸੀਂ ਖਰਚਾ ਇੰਡੀਆ ਤੇ ਕਰਦੇ ਹਾਂ, ਹਿੰਦੁਸਤਾਨ ਤੇ ਕਰਦੇ ਹਾਂ, ਆਮਦਨ ਸਾਡੀ ਘੱਟ ਹੈ, ਫੇਰ ਮਜਬੂਰ ਹੋ ਕੇ ਹੱਥ ਖੜੇ ਕੀਤੇ ਕਿ ਵੀ ਲਓ ਜੀ ਤੁਹਾਨੂੰ ਅਸੀਂ ਆਜ਼ਾਦ ਕਰ ਦਿੰਦੇ ਹਾਂ। ਸ਼ਰਾਰਤ ਫੇਰ ਵੀ ਜਾਂਦੇ ਆ ਦੇ ਕਰਕੇ, ਹਿੰਦੁਸਤਾਨ ਦੇ ਤਿੰਨ, ਹਿੰਦੁਸਤਾਨ ਨੂੰ ਤਿੰਨ ਹਿੱਸਿਆਂ 'ਚ ਵੰਡਿਆ, ਲੋਕਾਂ ਨੂੰ ਪਤਾ ਦੋ ਹਿੱਸਿਆਂ 'ਚ, ਮੈਂ ਕਹਿੰਦਾ ਤਿੰਨ ਹਿੱਸਿਆਂ 'ਚ ਵੰਡਿਆ, ਇੱਕ ਧਰਮ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਜਿੱਥੇ ਮੁਸਲਿਮ ਆਬਾਦੀ ਜ਼ਿਆਦਾ ਸੀ ਉਹਨੂੰ ਪਾਕਿਸਤਾਨ ਕਿਹਾ ਗਿਆ, ਜਿੱਥੇ ਹਿੰਦੂ ਆਬਾਦੀ ਸੀ ਉਹਨੂੰ ਸਿੱਖ, ਉਹਨੂੰ ਭਾਰਤ ਕਿਹਾ ਗਿਆ, ਇੰਡੀਆ ਕਿਹਾ ਗਿਆ, ਤੇ ਨਾਲ ਹੀ ਦੋਨਾਂ ਵਿੱਚ ਪਾਕਿਸਤਾਨ ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ ਕਈ ਅਜਿਹੀਆਂ ਸਟੇਟ ਸੀ, ਰਿਆਸਤਾਂ ਸੀ ਜਿੱਥੇ ਨਵਾਬ ਜਾਂ ਰਾਜੇ ਇੰਡੀਪੈਂਡੈਂਟ ਸੀਗੇ, ਹੈ ਤਾਂ ਰਾਜੇ ਜਿਹੜੇ ਸੀਗੇ ਉਹ ਅੰਗਰੇਜ਼ਾਂ ਦੇ ਅੰਡਰ ਸੀਗੇ, ਅੰਗਰੇਜ਼ਾਂ ਨੂੰ ਪੈਸੇ ਦਿੰਦੇ ਸੀ ਪਰ ਆਪਣੇ ਆਪਣੇ ਇਲਾਕੇ ਦੇ ਵਿੱਚ ਰਾਜ ਕਰਦੇ ਸੀ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪਟਿਆਲੇ ਵਾਲਾ ਰਾਜਾ, ਮਲੇਰਕੋਟਲੇ ਵਾਲਾ ਨਵਾਬ, ਨਾਭੇ ਵਾਲਾ ਰਾਜਾ, ਫਰੀਦਕੋਟ ਵਾਲਾ ਰਾਜਾ, ਮੈਂ ਛੋਟੀਆਂ ਐਗਜ਼ਾਮਪਲ ਦਿੱਤੀਆਂ। ਇਸੇ ਤਰੀਕੇ ਕਸ਼ਮੀਰ ਦੇ ਵਿੱਚ ਸੀ, ਗੁਜਰਾਤ ਦੇ ਵਿੱਚ ਸੀ। ਸੋ ਅੰਗਰੇਜ਼ਾਂ ਨੇ ਮੇਨ ਜਿਹੜੇ ਸੀਗੇ ਦੋ ਟੁਕੜੇ ਕਰਤੇ, ਇੱਕ ਨੂੰ ਇੰਡੀਆ ਕਿਹਾ, ਇੱਕ ਨੂੰ ਪਾਕਿਸਤਾਨ, ਤੇ ਨਾਲ ਹੀ ਕਿਹਾ ਕਿ ਇਹਨਾਂ ਦਾ ਜਿਹੜਾ ਗੋਰਿਆਂ ਦਾ ਝੰਡਾ ਸੀਗਾ, ਬ੍ਰਿਟਿਸ਼ ਝੰਡਾ ਸੀ, ਉਹਨੂੰ ਉਤਾਰਤਾ ਤੇ ਉਹਦੀ ਥਾਂ ਤੇ ਪਾਕਿਸਤਾਨ ਵਾਲੇ ਨੇ ਆਪਣਾ ਝੰਡਾ ਪਾਕਿਸਤਾਨ ਦਾ ਚੜਾ ਲਿਆ ਤੇ ਹਿੰਦੁਸਤਾਨ ਵਾਲੇ ਨੇ, ਇੰਡੀਆ ਵਾਲਿਆਂ ਨੇ ਆਪਣਾ ਝੰਡਾ ਚਲਾ ਲਿਆ। 15 ਅਗਸਤ ਨੂੰ ਇੰਡੀਆ ਨੇ ਚਲਾਇਆ ਤੇ 14 ਅਗਸਤ ਨੂੰ ਰਾਤ ਨੂੰ ਪਾਕਿਸਤਾਨ ਦਾ। ਇਹਦਾ ਮਤਲਬ ਆਜ਼ਾਦੀ ਸਾਨੂੰ 14 ਤੇ 15 ਦੀ ਰਾਤ ਨੂੰ ਮਿਲੀ ਸੀ, 15 ਦੀ ਜਾਂ ਕਹਿ ਲਓ 14 ਦੇ 12 ਵਜੇ ਨੂੰ ਮਿਲੀ ਸੀ। ਉਹਨਾਂ ਨੇ 12 ਵਜੇ ਆਜ਼ਾਦੀ ਮਨਾਉਣੀ ਸ਼ੁਰੂ ਕਰਤੀ ਤੇ ਅਸੀਂ 15 ਅਗਸਤ ਨੂੰ ਸਵੇਰ ਨੂੰ ਅਗਲੇ ਦਿਨ ਮਨਾਉਣੀ ਸ਼ੁਰੂ ਕਰਤੀ। ਇਹ ਹੈ ਸਾਡੀ ਆਜ਼ਾਦੀ। ਪਰ ਆਜ਼ਾਦ ਤਾਂ ਅਸੀਂ ਹੋ ਗਏ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਬਣ ਗਏ, ਪਰ ਜਿਹੜੇ ਕਾਨੂੰਨ ਸੀਗੇ ਜਿਹਦੇ ਅਨੁਸਾਰ ਕਾਨੂੰਨ ਨੇ ਫੈਸਲਾ ਕਰਨਾ, ਕੋਰਟਾਂ ਨੇ ਚੱਲਣਾ, ਰਾਈਟ ਚੱਲਣੇ ਨੇ, ਉਹ 1935 ਦੇ ਵਿੱਚ ਜਿਹੜੇ ਅੰਗਰੇਜ਼ਾਂ ਦੇ ਕਾਨੂੰਨ ਸੀ ਨਾ ਉਹਨਾਂ ਦੇ ਮੁਤਾਬਕ ਹੀ ਕੰਮ ਕਰਨਾ ਸੀ। ਨਾਲੇ ਅੰਗਰੇਜ਼ਾਂ ਦਾ ਹੈੱਡ ਉਹਦੇ ਉੱਤੇ ਬੈਠਾ ਸੀ, ਪ੍ਰਧਾਨ ਮੰਤਰੀ ਸਾਡਾ ਬਣ ਗਿਆ ਸੀ। ਸੋ ਇਸ ਕਰਕੇ ਇੰਡੀਆ ਨੇ ਜਿਹੜੀ ਕਾਂਸਟੀਚੁਐਂਟ ਅਸੈਂਬਲੀ ਬਣੀ, ਜਿਹਨੂੰ MLA MP ਕਹਿ ਲਓ, ਚਲੋ ਦੇਸੀ ਤਰੀਕੇ ਨਾਲ, ਉਹਨਾਂ ਨੇ ਫੈਸਲਾ ਕੀਤਾ ਵੀ ਇਹ ਤਾਂ ਕੋਈ ਆਜ਼ਾਦੀ ਨਹੀਂ, ਕਾਨੂੰਨ ਤਾਂ ਅੰਗਰੇਜ਼ਾਂ ਲਈ ਨੇ। ਇਹਨਾਂ ਨੇ 7 ਮੈਂਬਰੀ ਕਮੇਟੀ ਬਣਾਈ ਜਿਹਦੇ ਹੈੱਡ ਸੀਗੇ ਡਾਕਟਰ ਭੀਮ ਰਾਓ ਅੰਬੇਦਕਰ, BR ਅੰਬੇਦਕਰ ਛੋਟੇ ਜਿਹੇ ਕਰਦੇ ਸੀਗੇ। ਉਹਨਾਂ ਨੇ ਆਪਣਾ ਕਾਂਸਟੀਟਿਊਸ਼ਨ ਬਣਾਇਆ, ਕਿਉਂਕਿ ਮੈਂ ਕਾਂਸਟੀਟਿਊਸ਼ਨ ਬੜਾ ਚੰਗੀ ਤਰ੍ਹਾਂ ਪੜ੍ਹਿਆ, ਬਹੁਤ ਡਿਟੇਲ ਚ ਪੜ੍ਹਿਆ। ਤੇ ਉਸ ਕਮੇਟੀ ਨੇ ਕੁਛ ਅਮਰੀਕਾ ਤੋਂ ਲੈ ਲਿਆ, ਕੁਛ ਇੰਗਲੈਂਡ ਤੋਂ ਲੈ ਲਏ, ਵੱਖ ਵੱਖ ਦੇਸ਼ਾਂ ਦੀਆਂ ਚੰਗੀਆਂ ਚੰਗੀਆਂ ਗੱਲਾਂ ਇਕੱਠੀਆਂ ਕਰਕੇ ਦੇ ਦਿੱਤੀਆਂ। ਇਸੇ ਕਰਕੇ ਇੰਡੀਆ ਦਾ ਕਾਂਸਟੀਟਿਊਸ਼ਨ ਦੁਨੀਆਂ ਦਾ ਸਭ ਤੋਂ ਵੱਡਾ ਕਾਂਸਟੀਟਿਊਸ਼ਨ ਹੈ, ਛੱਡਿਆ ਹੀ ਕੋਈ ਨਹੀਂ। ਤੇ ਉਹ ਜਦੋਂ ਉਹਨਾਂ ਨੇ ਕਾਂਸਟੀਟਿਊਸ਼ਨ ਬਣਾਇਆ, ਹਾਲੇ ਪਾਸ ਨਹੀਂ ਹੋਇਆ, ਤੇ ਉਹਨਾਂ ਨੇ ਜਿਹੜੀ ਸੀਗੀ ਉਹ ਕਾਂਸਟੀਟਿਊਸ਼ਨਲ ਅਸੈਂਬਲੀ ਨੂੰ ਸਬਮਿਟ ਕੀਤਾ ਵੀ ਅਸੀਂ ਇਸ ਤਰ੍ਹਾਂ ਦਾ ਕਾਂਸਟੀਟਿਊਸ਼ਨ ਬਣਾਉਣੇ ਆ 1948 ਦੇ ਵਿੱਚ। ਫਿਰ 1948 ਤੋਂ ਲੈ ਕੇ 4 ਨਵੰਬਰ 1949 ਤੱਕ ਉਹਦੇ ਉੱਤੇ ਬਹਿਸ ਹੁੰਦੀ ਰਹੀ, ਆਰਗੂਮੈਂਟ ਹੁੰਦੇ ਰਹੇ ਵੀ ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਆਹ ਕੱਢ ਦਿਓ, ਆਹ ਪਾ ਲਓ, ਤੇ 4 ਨਵੰਬਰ 1949 ਨੂੰ ਉਹਨੂੰ ਮਨਜੂਰੀ ਦਿੱਤੀ। ਤੇ ਨਾਲ ਹੀ ਇਹ ਮਨਜੂਰੀ ਦਿੱਤੀ ਕਿ 26 ਜਨਵਰੀ 1950 ਤੋਂ ਇਹ ਸਾਡਾ ਜਿਹੜਾ ਸੰਵਿਧਾਨ ਹੈ, ਕਾਂਸਟੀਟਿਊਸ਼ਨ ਹੈ, ਲਾਗੂ ਹੋਜੂਗਾ। ਤੇ ਉਸ ਦਿਨ ਉਹ ਕਾਂਸਟੀਟਿਊਸ਼ਨ ਦਾ ਜਿਹੜਾ ਹੈੱਡ ਸੀਗਾ ਉਹ ਰਾਸ਼ਟਰਪਤੀ ਬਣਾਇਆ ਗਿਆ, ਜਿਹੜੇ ਕਿ ਉਸ ਵੇਲੇ ਡਾਕਟਰ ਰਾਜਿੰਦਰ ਪ੍ਰਸਾਦ ਸੀ। ਇਸ ਕਰਕੇ 26 ਜਨਵਰੀ ਨੂੰ ਸਾਨੂੰ ਪੂਰੀ ਆਜ਼ਾਦੀ ਮਿਲੀ ਸੀ, ਜਦੋਂ ਸਾਡੇ ਅਸੀਂ ਆਪਣੇ ਹੀ ਕਾਨੂੰਨ ਬਣਾਏ ਤੇ ਆਪਣਾ ਹੀ ਸਾਡਾ ਰਾਜ ਸੀ। ਪਹਿਲਾ ਫਰਕ ਤਾਂ ਇਹ ਹੈ। ਦੂਜਾ ਫਰਕ ਇਹ ਹੈ ਕਿ ਜਿਹੜੀ 26 ਜਨਵਰੀ ਹੁੰਦੀ ਹੈ ਤੇ 15 ਅਗਸਤ ਨੂੰ ਜਿਹੜਾ ਝੰਡਾ ਹੈ ਉਹ ਪ੍ਰਧਾਨ ਮੰਤਰੀ ਚੜਾਉਂਦਾ। ਹੁਣ ਮੋਦੀ ਸਾਹਿਬ ਨੇ ਚਲਾਇਆ ਸੀਗਾ, 15 ਅਗਸਤ ਨੂੰ ਫਿਰ ਚੜਾ ਦੇਣਗੇ ਜੇ ਰਹੇ। ਤੇ ਜਿਹੜੀ 26 ਜਨਵਰੀ ਹੈ ਇਹਨੂੰ ਝੰਡਾ ਜਿਹੜਾ ਹੈਗਾ ਉਹ ਰਾਸ਼ਟਰਪਤੀ ਲਹਿਰਾਉਂਦਾ। ਦੂਜਾ ਫਰਕ ਇਹ ਹੈ, 15 ਅਗਸਤ ਨੂੰ ਪ੍ਰਧਾਨ ਮੰਤਰੀ, 26 ਜਨਵਰੀ ਨੂੰ ਰਾਸ਼ਟਰਪਤੀ। ਤੀਜਾ ਫਰਕ ਇਹ ਹੈ ਕਿ 15 ਅਗਸਤ ਲਾਲ ਕਿਲੇ ਦੇ ਝੰਡਾ ਚਲਾਉਂਦੇ ਨੇ ਤੇ 26 ਅਗਸਤ ਨੂੰ ਇੰਡੀਆ ਗੇਟ ਦੇ ਉੱਤੇ ਝੰਡਾ ਚਲਾਉਂਦੇ ਨੇ। ਚੌਥਾ ਫਰਕ ਇਹ ਹੈ ਕਿ 15 ਅਗਸਤ ਨੂੰ ਜਿਹੜਾ ਝੰਡਾ ਚਲਾਉਂਦਾ ਪ੍ਰਧਾਨ ਮੰਤਰੀ ਉਹ ਥੱਲੇ ਹੁੰਦਾ ਝੰਡਾ ਤੇ ਉਹਨੂੰ ਰੱਸੀ ਨਾਲ ਖਿੱਚ ਕੇ ਉੱਪਰ ਲੈ ਜਾਂਦੇ ਨੇ, ਉੱਪਰ ਚੜਾਉਂਦੇ ਨੇ। ਤੇ ਲੇਕਿਨ ਜਿਹੜਾ 26 ਜਨਵਰੀ ਦਾ ਝੰਡਾ ਉਹ ਹੁੰਦਾ ਉੱਪਰੀ ਹੈ ਪਰ ਉਹ ਗੱਠ ਬੱਝੀ ਹੁੰਦੀ ਹੈ ਤੇ ਰਾਸ਼ਟਰਪਤੀ ਰੱਸਾ ਖਿੱਚਦਾ ਤੇ ਉਹ ਝੰਡੇ ਦੀ ਗੱਠ ਖੋਲ ਕੇ ਫੁੱਲ ਖਿਲਰਦੇ ਨੇ, ਉੱਪਰੋਂ ਹੁੰਦਾ। ਇਹ ਅਗਲਾ ਫਰਕ ਹੈ। ਅਗਲਾ ਫਰਕ ਹੋਰ ਹੈ ਕਿ 15 ਅਗਸਤ ਨੂੰ ਪ੍ਰਧਾਨ ਮੰਤਰੀ ਲੈਕਚਰ ਦਿੰਦਾ, ਭਾਸ਼ਣ ਦਿੰਦਾ ਲਾਲ ਕਿਲੇ ਤੋਂ, ਪਰ 26 ਜਨਵਰੀ ਨੂੰ ਰਾਸ਼ਟਰਪਤੀ ਭਾਸ਼ਣ ਨਹੀਂ ਦਿੰਦਾ। ਉਸ ਦਿਨ ਅਵਾਰਡ ਦਿੱਤੇ ਜਾਂਦੇ ਨੇ, ਉਸ ਦਿਨ ਪਰੇਡਸ ਕੱਢੀਆਂ ਜਾਂਦੀਆਂ ਨੇ। ਹੋਰ ਫਰਕ ਕੀ ਹੈ, 15 ਅਗਸਤ ਨੂੰ ਫੰਕਸ਼ਨ ਸਵੇਰੇ ਲਾਲ ਕਿਲੇ ਦਾ ਝੰਡਾ ਝੂਲ ਕੇ 15 ਅਗਸਤ ਨੂੰ ਹੀ ਖਤਮ ਹੋ ਜਾਂਦਾ ਆਜ਼ਾਦੀ ਦਾ ਫੰਕਸ਼ਨ, ਪਰ ਜਿਹੜਾ 26 ਜਨਵਰੀ ਵਾਲਾ ਇਹ 26 ਜਨਵਰੀ ਨੂੰ ਨਹੀਂ ਖਤਮ ਹੁੰਦਾ। ਇਹ 26 ਜੇ ਕਹੋ ਵੱਖ ਵੱਖ ਦੇਸ਼ਾਂ ਦੇ ਗੈਸਟ ਆਏ, ਮੈਂ ਅਗਲੀ ਗੱਲ ਕਰਾਂਗਾ, ਝਾਕੀਆਂ ਨਿਕਲਦੀਆਂ ਨੇ, ਪਰੇਡਸ ਹੁੰਦੀਆਂ ਨੇ। ਸੋ ਇਹ 26, 27, 28, 29 ਇਹ ਚਾਰੇ ਦਿਨ ਕੋਈ ਨਾ ਕੋਈ ਪ੍ਰੋਗਰਾਮ ਚੱਲਦੇ ਰਹਿੰਦੇ ਨੇ, ਪਰ 29 ਜਨਵਰੀ ਨੂੰ ਫਾਈਨਲ ਤਿੰਨੇ ਜਿਹੜੀਆਂ ਸਾਡੀਆਂ ਸੈਨਾ ਨੇ, ਫੌਜਾਂ ਨੇ, ਉਹਨਾਂ ਦੇ ਮੁਖੀ ਇਕੱਠੇ ਹੁੰਦੇ ਨੇ, ਉੱਥੇ ਪਰੇਡ ਹੁੰਦੀ ਹੈ, ਗਾਣੇ ਵਜਾਣੇ ਹੁੰਦੇ ਨੇ, ਤੇ ਰਾਸ਼ਟਰਪਤੀ ਸਲਾਮੀ ਲੈ ਕੇ ਸ਼ਾਮ ਨੂੰ ਉਸ 26 ਜਨਵਰੀ ਦੇ ਫੰਕਸ਼ਨ ਨੂੰ ਖਤਮ ਕਰਦੇ ਨੇ। ਕਹਿਣ ਦਾ ਮਤਲਬ 15 ਅਗਸਤ ਨੂੰ ਖਤਮ ਹੋ ਜਾਂਦੀ ਹੈ ਫੰਕਸ਼ਨ, ਤੇ 26 ਜਨਵਰੀ ਵਾਲਾ 29 ਜਨਵਰੀ ਨੂੰ ਖਤਮ ਹੁੰਦਾ। ਹੋਰ ਫਰਕ ਇਹ ਹੈ ਕਿ ਹਰ 26 ਜਨਵਰੀ ਨੂੰ ਕੋਈ ਨਾ ਕੋਈ ਦੇਸ਼ ਦਾ ਜਾਂ ਕੋਈ ਵੀ ਸੈਲੈਬ੍ਰਿਟੀ ਨੂੰ ਚੀਫ ਗੈਸਟ ਬਣਾਇਆ ਜਾਂਦਾ। ਜਿਵੇਂ ਪਿਛਲੇ ਸਾਲ ਫਰਾਂਸ ਦਾ ਰਾਸ਼ਟਰਪਤੀ ਸੀ ਤੇ ਇਸ ਸਾਲ ਇੰਡੋਨੇਸ਼ੀਆ ਦਾ ਰਾਸ਼ਟਰਪਤੀ ਸੀ। ਸਾਡੇ ਰਾਸ਼ਟਰਪਤੀ ਸਾਨੂੰ ਪਤਾ ਹੀ ਹੈ, ਲੇਡੀ ਨੇ ਤੇ ਉਹ ਆਦਿਵਾਸੀ ਨੇ, ਇਹ ਵੀ ਸਾਡੇ ਦੇਸ਼ ਦੀ ਖਾਸੀਅਤ ਹੈ। ਸੋ ਇਹ ਮੇਨ ਫਰਕ ਹੈ। ਹੁਣ ਗੱਲ ਕਰ ਲਈਏ ਝੰਡੇ ਦੀ। ਦੇਖੋ ਜਿੰਨੇ ਵੀ ਦੁਨੀਆਂ ਦੇ ਦੇਸ਼ ਨੇ ਨਾ, ਉਹਨਾਂ ਦਾ ਜਿਵੇਂ ਨੈਸ਼ਨਲ ਐਂਥਮ ਹੁੰਦਾ, ਇਸੇ ਤਰ੍ਹਾਂ ਹੀ ਝੰਡਾ ਵੀ ਅਲੱਗ ਅਲੱਗ ਹੁੰਦਾ। ਝੰਡਾ ਇੱਕ ਕਦੇ ਵੀ ਇੱਕ ਦੇਸ਼ ਦਾ ਦੂਜੇ ਦੇਸ਼ ਨਾਲ ਮਿਲਦਾ ਨਹੀਂ, ਥੋੜਾ ਥੋੜਾ ਫਰਕ ਹੁੰਦਾ। ਸੋ ਸਾਡੇ ਦੇਸ਼ ਦਾ ਜਿਹੜਾ ਝੰਡਾ ਹੈ ਨਾ, ਉਹਨੂੰ ਕਹਿੰਦੇ ਤਿਰੰਗਾ। ਮੇਨ ਉਹਦੇ ਵਿੱਚ ਤਿੰਨ ਰੰਗ ਨੇ, ਪਰ ਮੈਂ ਇੱਕ ਗੱਲ ਦੱਸਣੀ ਭੁੱਲ ਗਿਆ, ਕਿਉਂਕਿ ਲਾਈਵ ਕਰਦੇ ਹਾਂ। 26 ਜਨਵਰੀ ਹਮੇਸ਼ਾ ਜਿਹੜਾ ਹੀ ਹੈ ਕਿ ਫੰਕਸ਼ਨ ਹੈ, ਜਿਹੜਾ ਝੰਡਾ ਝੂਲਾਉਂਦੀ ਹੈ ਰਾਸ਼ਟਰਪਤੀ, ਉਹ 10 ਵਜੇ ਸਵੇਰੇ ਹੁੰਦਾ। ਹੁਣ ਗੱਲ ਕਰੀਏ ਝੰਡੇ ਦੀ। ਪਹਿਲੀ ਗੱਲ ਤਾਂ ਕਰ ਲਈਏ ਸਾਈ ਦੀ। ਸਾਈ ਛੋਟਾ ਹੈ, ਵੱਡਾ ਹੈ, ਵੱਡਾ ਹੈ, ਵੱਡਾ ਹੈ, ਵੱਡਾ, ਜਿੰਨਾ ਮਰਜ਼ੀ ਹੈ, ਪਰ ਉਹਦੀ ਰੇਸ਼ੋ ਹੈ 3:2 ਦੀ। ਜੇ ਅਸੀਂ 3 ਫੁੱਟ ਲੰਬਾ ਇੰਜ ਨੂੰ ਲੈਣਾ ਨਾ, ਤਾਂ 2 ਫੁੱਟ ਐਂ ਨੂੰ ਹੋਊਗਾ। ਜੇ 6 ਫੁੱਟ ਲੈਣਾ ਐਂ ਲੰਬੇ ਨੂੰ, ਤਾਂ 4 ਫੁੱਟ ਹੋਊਗਾ। ਜੇ 9 ਫੁੱਟ ਲੈਣਾ ਤਾਂ 6 ਫੁੱਟ ਹੋਊਗਾ। ਜੇ 18 ਫੁੱਟ ਲੈਣਾ ਤਾਂ 12 ਫੁੱਟ ਹੋਊਗਾ। ਸੋ ਝੰਡੇ ਦਾ ਸਾਈਜ਼ ਇਹ ਨਹੀਂ ਕਿ ਸਾਡੇ ਜਿਹੜਾ ਤਿਰੰਗਾ ਝੰਡਾ ਹੈ ਉਹ ਇੰਨੇ ਸਾਈਜ਼ ਦਾ ਹੋਣਾ, ਉਹਦੀ ਰੇਸ਼ੋ ਬਣਾਈ ਵੀ ਹੈ 3:2 ਦੀ। ਜੇ 3 ਫੁੱਟ ਹੈ ਲੰਬਾ ਤੇ 2 ਫੁੱਟ ਹੈ ਡੀ, ਇਹ ਸਾਡੇ ਝੰਡੇ ਦੀ ਰੇਸ਼ੋ ਹੈ। ਕਾਂਸਟੀਟਿਊਸ਼ਨ ਦੇ ਵਿੱਚ ਅੰਡਰ ਲਾ ਇਹ ਲਿਖਿਆ ਗਿਆ। ਹੁਣ ਕਰੀਏ ਝੰਡੇ ਦੀ ਗੱਲ। ਝੰਡੇ ਦੇ ਵਿੱਚ 3 ਰੰਗ ਨੇ। ਉੱਪਰ ਜਿਹੜਾ ਰੰਗ ਹੈ ਉਹ ਕੇਸਰੀ ਰੰਗ ਹੈ। ਕੇਸਰੀ ਰੰਗ ਦੀ ਮਤਲਬ ਕੀ ਹੈ, ਕੇਸਰੀ ਰੰਗ ਕਿਉਂ ਰੱਖਿਆ ਗਿਆ? ਇਹਦਾ ਮਤਲਬ ਹੈ ਕਿ ਸਾਹਸ, ਬਲੀਦਾਨ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ। ਦੇਖੋ ਨਾ, ਦੇਸ਼ ਦੀ ਆਜ਼ਾਦੀ ਥਾਲੀ ਚ ਪਰੋਸ ਕੇ ਤਾਂ ਗੋਰਿਆਂ ਨੇ ਦਿੱਤੀ ਨਹੀਂ, ਉਹਦੇ ਲਈ ਕਿੰਨੇ ਲੋਕ ਜੇਲ੍ਹਾਂ ਚ ਗਏ ਨੇ, ਕੁੱਟਾਂ ਮਾਰਾਂ ਖਾਧੀਆਂ ਨੇ, ਕਈ ਫਾਂਸੀਆਂ ਦੇ ਚੜ੍ਹੇ ਨੇ। ਸੋ ਉਹਨਾਂ ਲੋਕਾਂ ਨੂੰ ਯਾਦ ਕਰਦੇ ਹੋਏ ਜਿਹੜਾ ਗਾਣਾ ਵੀ ਲੱਗਿਆ ਸੀ ਨਾ, ਮੇਰੇ ਵਤਨ ਕੇ ਲੋਗੋ, ਜਿਹੜਾ ਯਾਦ ਕਰੋ ਕੁਰਬਾਨੀ, ਉਹ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਹੀ ਝੰਡੇ ਦੇ ਉੱਤੇ ਜਿਹੜਾ ਪਹਿਲਾ ਰੰਗ ਰੱਖਿਆ ਗਿਆ ਉਹ ਕੇਸਰੀ ਰੰਗ ਰੱਖਿਆ ਗਿਆ। ਦੂਸਰਾ ਜਿਹੜਾ ਸੈਂਟਰ ਚ ਰੰਗ ਹੈ ਉਹ ਹੈਗਾ ਵਾਈਟ, ਸਫੈਦ। ਸਫੈਦ ਦਾ ਮਤਲਬ ਹੈ ਕਿ ਸ਼ਾਂਤੀ, ਕਿ ਅਸੀਂ ਪੀਸਫੁੱਲ ਲੋਕ ਹਾਂ, ਇੰਡੀਅਨ ਪੀਸਫੁੱਲ ਲੋਕ ਨੇ ਤੇ ਸੱਚ ਬੋਲਦੇ ਨੇ, ਸੱਚਾਈ ਤੇ ਬੇਸ ਕਰਦੇ ਨੇ। ਇਹਦਾ ਮਤਲਬ ਪੀਸਫੁੱਲ ਦਾ ਮਤਲਬ ਇਹ ਨਹੀਂ ਜੇ ਕਿਸੇ ਨਾਲ ਜ਼ੁਲਮ ਹੋ ਰਿਹਾ ਵੀ ਉੱਥੇ ਚੁੱਪ ਕਰਕੇ ਬਹਿ ਜਾਓ, ਉੱਥੇ ਜ਼ੁਲਮ ਦੇ ਖਿਲਾਫ਼ ਆਵਾਜ਼ ਵੀ ਉਠਾਉਂਦੇ ਨੇ। ਤੇ ਥਰਡ ਜਿਹੜਾ ਥੱਲੇ ਨੂੰ ਹੈ, ਤੀਸਰਾ ਰੰਗ ਹੈ, ਉਹ ਹੈਗਾ ਡਾਰਕ ਹਰਾ। ਹਰਾ ਨਹੀਂ, ਡਾਰਕ ਹਰਾ। ਉਹ ਹੈਗਾ ਵਿਸ਼ਵਾਸ ਦਾ, ਕੌਨਫੀਡੈਂਸ ਦਾ, ਵੀ ਅਸੀਂ, ਸਾਨੂੰ ਇਹ ਪੂਰਨ ਯਕੀਨ ਹੈ, ਜਿੱਥੇ ਸਾਨੂੰ ਪਰਮਾਤਮਾ ਦੇ ਵਿੱਚ, ਅੱਲਾ ਦੇ ਵਿੱਚ, ਵਾਹਿਗੁਰੂ ਚ ਯਕੀਨ ਹੈ, ਉੱਥੇ ਸਾਨੂੰ ਆਪਣੇ ਕਾਨੂੰਨਾਂ ਦੇ ਵਿੱਚ ਵੀ ਯਕੀਨ ਹੈ, ਆਪਣੇ ਪਰਜਾ ਦੇ ਵਿੱਚ ਵੀ ਯਕੀਨ ਹੈ, ਸਾਨੂੰ ਆਪਣੇ ਦੇਸ਼ ਵਿੱਚ ਵੀ ਯਕੀਨ ਹੈ ਕਿ ਇਹਦੀ ਧਰਤੀ ਇੰਨੀ ਉਪਜਾਊ ਹੈ ਕਿ ਅਸੀਂ ਇਹਦੇ ਵਿੱਚੋਂ ਪੈਦਾਵਾਰ ਕਰਕੇ ਆਪ ਵੀ ਖਾਵਾਂਗੇ ਤੇ ਦੂਜਿਆਂ ਨੂੰ ਵੀ ਦੇਵਾਂਗੇ। ਸੋ 3 ਰੰਗ ਨੇ, ਕੇਸਰੀ, ਸਫੇਦ ਮਿਡਲ ਚ, ਤੇ ਨਾਲ ਹੈਗਾ ਹਰਾ। ਪਰ ਜਿਹੜਾ ਸਫੇਦ ਹੈ ਨਾ ਵਿਚਾਲੇ, ਉਹਦੇ ਵਿੱਚ ਇੱਕ ਚੱਕਰ ਹੈ ਨੀਲੇ ਰੰਗ ਦਾ, ਜਿਹਨੂੰ ਅਸ਼ੋਕ ਚੱਕਰ ਕਹਿੰਦੇ ਨੇ। ਤੁਹਾਨੂੰ ਪਤਾ ਹੋਊਗਾ ਕਿ ਜਿਹੜਾ ਰਾਜਾ ਅਸ਼ੋਕ ਸੀਗਾ ਉਹ ਮਹਾਤਮਾ ਬੁੱਧ ਦਾ ਭਗਤ ਸੀਗਾ। ਸੋ ਉਹ ਜਿਹੜਾ ਗੋਲ ਚੱਕਰ ਹੈ ਉਹਦੇ ਵਿੱਚ ਲਾਈਨਾਂ ਲੱਗੀਆਂ ਵੀ ਹੈ, ਲਾਈਨਾਂ ਜਿਹੜੀਆਂ ਬਰੀਕ ਬਰੀਕ ਲੱਗੀਆਂ ਉਹ 24 ਨੇ, 24। ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਇਹ ਹੈ ਕਿ ਮਹਾਤਮਾ ਬੁੱਧ ਨੇ ਸਪਿਰਚੁਅਲ ਟੀਚਿੰਗ ਦਿੱਤੀਆਂ ਸੀ, 24 ਗੱਲਾਂ ਕਹੀਆਂ ਸੀ, ਜੇ ਅਸੀਂ ਇਹਨਾਂ 24 ਗੱਲਾਂ ਨੂੰ ਫਾਲੋ ਕਰ ਲਈਏ ਤਾਂ ਹਰੇਕ ਬੰਦੇ ਨੂੰ ਜਿਹੜਾ ਵੀ ਫਾਲੋ ਕਰਦਾ ਉਹਨੂੰ ਸੁੱਖ ਸ਼ਾਂਤੀ ਮਿਲੂਗੀ। ਸੋ ਇਸੇ ਕਰਕੇ ਉਹ ਝੰਡੇ ਦੇ ਵਿੱਚ ਸ਼ੋਕ ਚੱਕਰ ਦਾ ਨਿਸ਼ਾਨੀਆਂ ਰੱਖਿਆ ਕਿ ਸਾਨੂੰ ਇਹਨਾਂ ਗੱਲਾਂ ਨੂੰ ਫਾਲੋ ਕਰੋ ਤਾਂ ਕਿ ਜਿੱਥੇ ਅਸੀਂ ਆਪ ਤਰੱਕੀ ਕਰੀਏ, ਆਪਣਾ ਪਰਿਵਾਰ ਤਰੱਕੀ ਕਰੇ, ਪਰਿਵਾਰ ਖੁਸ਼ ਹੋਵੇ, ਉੱਥੇ ਗੁਆਂਢੀ ਆਂਢੀ ਸਮਾਜ ਤੇ ਦੇਸ਼ ਵੀ ਖੁਸ਼ਹਾਲ ਹੋਵੇ। ਸੋ ਇਹ ਹੈ ਝੰਡੇ ਦੇ ਬਾਰੇ ਗੱਲ। ਹੁਣ ਮੇਰੇ ਖਿਆਲ ਚ ਮੈਂ ਜਿੰਨਾ ਕੁ ਕਹਿਣਾ ਸੀ ਕਹਿ ਲਿਆ, ਜੇ ਤੁਹਾਡਾ ਕੋਈ ਕੁਐਸਚਨ ਹੈ ਤੁਸੀਂ ਪੁੱਛ ਲਓ। ਹੁਣ ਪਹਿਲਾਂ ਆਪਾਂ ਗਾਣਾ ਸੁਣ ਲਈਏ, ਫਿਰ ਮੈਂ ਕੁਝ ਕਿਸੇ ਪਾਸੇ ਨੂੰ ਹੋਰ ਗੱਲ ਤੋਰ ਲੂੰਗਾ। ਉਹ ਵੀ ਹੈ ਇਹ ਵਤਨ ਤੇਰੇ ਲਈ ਕੀ ਕੀ ਕੁਰਬਾਨੀਆਂ ਕੀਤੀਆਂ, ਦੇਸ਼ ਭਗਤੀ ਦਾ ਗਾਣਾ ਸੁਣੋ। ਵੈਲਕਮ ਬੈਕ। ਮੇਰੇ ਨਾਲ ਇੱਕ ਸਰੋਤੇ ਨੇ, ਪਿਆਰੇ ਪਿਆਰੇ ਸਰੋਤੇ ਨੇ, ਮੈਂ ਰਾਦਰ ਵੈਲਕਮ ਕਰਦਾ ਉਹਨਾਂ ਦਾ, ਉਹਨਾਂ ਨੇ ਕੁਝ ਆਪਣੇ ਵਿਚਾਰ ਦੇਣੇ, ਸੋ ਲੈਟ ਮੀ ਹੀਅਰ ਫਰੋਮ ਹਿਮ। ਹੈਲੋ,
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ।
ਹਾਂਜੀ, ਸਤਿ ਸ੍ਰੀ ਅਕਾਲ ਸਰ।
ਮੈਂ ਅਜੈਬ ਸਿੰਘ ਬੋਲਦਾ ਸੀ, ਮੈਂ ਉਹ ਪੁੱਛਣਾ ਸੀ, ਤੁਸੀਂ ਮੈਂ ਤੁਹਾਨੂੰ ਤਾਂ ਕਾਫੀ ਨੌਲੇਜ ਹੋਣੀ ਹੈ, ਫਰੀਡਮ ਫਾਈਟਰ ਉਦੋਂ ਉਹਨਾਂ ਨੂੰ ਬੜੀ ਸਖ਼ਤ ਸਜ਼ਾ ਅੰਗਰੇਜ਼ਾਂ ਨੇ ਦਿੱਤੀ ਸੀ ਜਦੋਂ,
ਹਾਂਜੀ
ਉਹਦੇ ਬਾਰੇ ਕੁਛ ਹੈਗੀ ਮਤਲਬ ਕੋਈ ਡਿਟੇਲ ਸਮਰਨ?
ਮੈਂ ਬਰਨਾਲੇ ਨੂੰ ਬਿਲੋਂਗ ਕਰਦਾ, ਮੇਰੇ ਤਾਂ ਖੁਦ ਆਪਣੇ ਘਰ ਦੇ ਵਿਚ ਜੇਲਾਂ ਕੱਟੀਆਂ ਨੇ ਸਾਡੇ, ਜਿਹੜੇ ਉਹਨਾਂ ਦੇ ਨਾਲ ਚਾਰ ਪੰਜ ਬੰਦੇ ਗਏ ਸੀਗੇ, ਉਹ ਮੈਂ ਗੱਲ ਏਅਰ ਤੇ ਕਰਦਾ ਠੀਕ ਨੀ ਲੱਗਦਾ, ਉਹਨਾਂ ਦੀ ਬਾਂਹ ਸਾਡੇ ਮਿਊਨਿਸਪੈਲਿਟੀ ਦੇ ਪ੍ਰਧਾਨ ਵੀ ਰਹੇ ਨੇ ਮੇਰੇ ਚਾਚਾ ਜੀ ਦੇ ਨਾਲ, ਉਹਨਾਂ ਦੀ ਇੱਕ ਬਾਂਹ ਨੀ ਸੀਗੀ, ਤੇ ਜਦੋਂ ਅਸੀਂ ਪੁੱਛਿਆ ਤੇ ਸਾਨੂੰ ਬੜੇ ਚਿਰ ਬਾਅਦ ਪਤਾ ਲੱਗਿਆ ਵੀ ਇਹ ਕੋਈ ਬੈਠ ਕੇ ਤਿੰਨੇ ਜਣ ਮਹਿੰਦਰਾ ਕਾਲਜ ਪਟਿਆਲੇ ਪੜ੍ਹਦੇ ਸੀ, ਇਹਨਾਂ ਨੇ ਬੰਬ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਬੰਬ ਉਦੋਂ ਪਤਾ ਨੀ ਕੀ ਦੇਸੀ ਤਰੀਕੇ ਨਾਲ ਬਣਾਉਣ ਲੱਗੇ, ਉਹ ਬੰਬ ਚੱਲ ਗਿਆ ਤੇ ਉਹਨਾਂ ਦੀ ਬਾਂਹ ਹੀ ਕੱਟੀ ਗਈ, ਤੇ ਜੇਲਾਂ ਦੇ ਜਿਹੜੇ ਉਹ ਦੱਸਦੇ ਹੁੰਦੇ ਸੀ ਪੁੱਠੇ ਕਰ ਕਰਕੇ ਨਾ, ਹੁਣ ਮੈਂ ਏਅਰ ਤੋਂ ਬਸ ਸਖਤੀ ਸੀਗੀ ਗੱਲ ਇਹ ਆ।
ਹਾਂਜੀ ਹਾਂਜੀ ਹਾਂਜੀ, ਤਾਂ ਹੀ ਮੈਂ ਦੱਸਦਾ ਉਹ ਬੰਦੇ ਕਿੰਨੇ ਬਰੇਵ ਸੀ, ਦੇਖ ਲਓ ਜੀ ਕਿੰਨੇ ਤਕੜੇ ਬਰੇਵ, ਹਾਂਜੀ ਉਹਨਾਂ ਨੂੰ ਸਜ਼ਾ ਕਿੱਦਾਂ ਦਿੰਦੇ ਸੀ।
ਨਾਲ ਦੂਸਰੀ ਗੱਲ ਇਹ ਵੀ ਹੈ ਸਰ, ਦੇਸ਼ ਭਗਤੀ ਸੱਚੀ ਸੁੱਚੀ ਸੀਗੀ, ਮੈਂ ਦੇਖਿਆ ਖੁਦ ਸਾਡੇ ਘਰ ਦੇ ਵਿੱਚ ਜਦੋਂ ਅਸੀਂ ਪੜ੍ਹ ਕੇ, ਮੈਨੂੰ ਯਾਦ ਹੈ ਕਿ ਜੋ ਮੈਂ ਮਾਸਟਰਸ ਕੀਤੀ ਤੇ ਉਸ ਵੇਲੇ ਗਿਆਨੀ ਜੈਲ ਸਿੰਘ ਜੀ ਚੀਫ ਮਿਨਿਸਟਰ ਸੀਗੇ, ਤੇ ਮੈਂ ਘਰਦਿਆਂ ਨੂੰ ਕਿਹਾ ਵੀ ਤੁਸੀਂ, ਤੁਹਾਡੇ ਤਾਂ ਉਹ ਬੜੇ ਮਿੱਤਰ ਨੇ ਜੇਲਾਂ, ਤੁਸੀਂ ਇਕੱਠੀਆਂ ਇਕੱਠੀਆਂ ਸਿਫਾਰਿਸ਼ ਪਾ ਦਿਓ। ਉਹ ਕਹਿੰਦੇ ਆਏ ਨੀ ਸਿਫਾਰਿਸ਼ਾਂ ਪੈਂਦੀਆਂ, ਆਪਣੇ ਰਿਲੇਸ਼ਨ ਆਪ ਕਰੋ, ਮਿਹਨਤ ਕਰੋ, ਅਸੀਂ ਆਜ਼ਾਦੀ ਇਸ ਲੈ ਕੇ ਦਿੱਤੀ ਆ ਵੀ ਸਿਫਾਰਿਸ਼ਾਂ ਪਾਉਣੀਆਂ ਨੇ। ਮੈਨੂੰ ਅੱਜ ਵੀ ਗੱਲ ਸਾਡੇ ਘਰਦਿਆਂ ਦੀ ਗੱਲ ਯਾਦ ਹੈ, ਉਹ ਕਹਿੰਦੇ ਆਪਣੇ ਗੁਣ ਆਪਣੇ ਪੈਦਾ ਕਰੋ। ਉਹ ਇੰਨੇ ਦੇਸ਼ ਭਗਤ ਸੀ, ਹੁਣ ਤੁਹਾਨੂੰ ਪਤਾ ਕਿਉਂਕਿ ਅਸੀਂ ਬੂਟਾ ਇਹੋ ਜਿਹਾ ਲਾਤਾ, ਹੁਣ ਵੱਡੇ ਬ੍ਰਿਕਸ਼ ਬਣ ਗਏ, ਉਸੇ ਕਰਕੇ ਹੇਰਾ ਫੇਰੀਆਂ ਨਫ਼ਰਤਾਂ ਹੋ ਗਈਆਂ, ਅਦਰਵਾਈਜ਼ ਤਾਂ ਜੇ ਪਿਆਰ ਦਾ ਸੌਦਾ ਰਹਿੰਦਾ, ਦੇਸ਼ ਭਗਤੀ ਦਾ ਰਹਿੰਦਾ, ਤੇ ਅੱਜ ਕੱਲ ਕੋਈ ਲੜਾਈ ਝਗੜਾ ਹੋਣਾ ਹੀ ਨਹੀਂ ਸੀਗਾ।
ਹਾਂਜੀ ਹਾਂਜੀ, ਉਹਨਾਂ ਨਾਲ ਗੱਲਾਂ ਕਰਨ ਦਾ ਬੜਾ ਮਜ਼ਾ ਆਉਂਦਾ ਹੁੰਦਾ ਸੀ, ਮਤਲਬ ਗੱਲਾਂ ਜਿਹੜੇ ਸੁਣਾਉਂਦੇ ਹੁੰਦੇ ਸੀ, ਬਹੁਤ ਬਹੁਤ ਆਨੈਸਟ ਬੰਦੇ ਹੁੰਦੇ ਸੀ, ਬਹੁਤ ਉਹਨਾਂ ਵਿਚਾਰਿਆਂ ਦੇ ਨਾਲ ਜਿੱਦਾਂ ਕੀਤੀ ਅੰਗਰੇਜ਼ਾਂ ਨੇ।
ਹਾਂਜੀ, ਬਹੁਤ ਤਸ਼ੱਦਦ ਹੁੰਦਾ, ਮਤਲਬ ਇਹੀ ਗੱਲ ਅਸੀਂ ਹੁਣ ਉਹਨਾਂ ਨੂੰ ਕਹਿ ਰਹੇ ਹਾਂ ਪਰਵਾਨੇ, ਹੁਣ ਵੀ ਲੋਕ ਸਾਰੀ ਦੁਨੀਆਂ ਦੇ ਵਿੱਚ ਆਪਣੀ ਆਜ਼ਾਦੀ ਲਈ ਲੜਦੇ ਨੇ, ਉਹਨਾਂ ਨੂੰ ਬਾਗੀ ਕਹਿ ਦਿੰਦੇ ਨੇ, ਪਰ ਜਿਹੜੇ ਲੋਕ ਹੁੰਦੇ ਨੇ ਉਹਨਾਂ ਜਦੋਂ ਆਜ਼ਾਦੀ ਮਿਲ ਜਾਂਦੀ ਹੈ ਉਹਨਾਂ ਦੀ ਲੋਕ ਸਿਜਦਾ ਕਰਦੇ ਨੇ, ਯਾਦ ਕਰਦੇ ਨੇ। ਹਾਂਜੀ, ਸਾਡੇ ਉੱਥੇ ਤੇਜਾ ਸਿੰਘ ਸੁਤੰਤਰ ਸੀਗੇ ਕਾਮਰੇਡ, ਮੈਂ ਉਹਨਾਂ ਨਾਲ ਖੁਦ ਵੀ ਬੜੇ ਵਾਰੀ ਮੈਂਬਰ ਪਾਰਲੀਮੈਂਟ ਰਹੇ ਨੇ, ਛੋਟੇ ਹੁੰਦੇ ਮੈਨੂੰ ਬੜਾ ਪਿਆਰ ਕਰਦੇ ਸੀ, ਗੱਲਾਂ ਬਾਤਾਂ ਉਹਨਾਂ ਦੀਆਂ ਸੁਣੀਆਂ ਨੇ। ਬੀਬੀ ਰਜਿੰਦਰ ਕੌਰ ਪੱਠਲ ਸਾਡੇ ਪੰਜਾਬ ਦੀ ਚੀਫ ਮਿਨਿਸਟਰ ਰਹੀ, ਇਹਨਾਂ ਦੇ ਫਾਦਰ ਹੀਰਾ ਸਿੰਘ ਪੱਠਲ ਸੀਗੇ, ਕਿਉਂਕਿ ਇਹਨਾਂ ਨੇ ਜੇਲਾਂ ਸਾਡੇ ਘਰਦਿਆਂ ਨੇ ਨਾਲ ਹੀ ਇਕੱਠੇ ਇਕੱਠੇ ਕੱਟੀਆਂ, ਇੱਕੋ ਇਲਾਕੇ ਦੇ, ਇਹਨਾਂ ਦੀਆਂ ਜਦੋਂ ਗੱਲਾਂ ਸੁਣਦੇ ਹੁੰਦੇ ਸੀਗੇ ਅੱਖਾਂ ਚੋਂ ਕੋਈ ਵੀ ਪਾਣੀ ਆਉਂਦਾ, ਗੁੱਸਾ ਵੀ ਆਉਂਦਾ ਸੀ, ਅੰਗਰੇਜ਼ ਇਹੋ ਜਿਹੇ
ਲੂਹ ਕੰਡੇ ਖੜੇ ਹੋ ਜਾਂਦੇ ਜਿਹਨਾਂ ਨੇ, ਹੁਣ ਵਿਚਾਰੇ ਤਾਂ ਪੂਰੇ ਹੋ ਗਏ ਸਾਰੇ ਮੋਸਟਲੀ।
ਹਾਂਜੀ,
ਪਰ ਬਹੁਤ ਗੱਲਾਂ, ਮੈਂ ਤਾਂ ਹੀ ਉਹਨਾਂ ਨੂੰ ਗੱਲਾਂ ਚੱਲਦੀਆਂ, ਤੁਹਾਡਾ ਪ੍ਰੋਗਰਾਮ ਸੁਣੀਦਾ ਸੰਡੇ ਨੂੰ, ਤੇ ਉਹ ਟੌਪਿਕ ਤੁਹਾਡੇ ਵਧੀਆ ਹੁੰਦੇ, ਮਤਲਬ ਸਾਰਾ ਕੁਛ ਠੀਕ ਹੈ। ਹਾਂਜੀ, ਬਹੁਤ ਵਧੀਆ।
ਹਾਂਜੀ, ਤੇ ਨਾਲ ਹੀ ਮੈਂ ਮਾਫੀ ਮੰਗ ਰਿਹਾ, ਕਈ ਵਾਰੀ ਕੋਈ ਸਲਿਪ ਆਫ ਟੰਗ ਵੀ ਹੋ ਜਾਂਦੇ, ਕਿਉਂਕਿ ਮੈਂ ਕਾਗਜ਼ ਪੱਤਰ ਤੇ ਨਹੀਂ ਲਿਖਦਾ ਜੋ ਕੁਛ, ਇਹ ਜੋ
ਜਨਰਲ ਨੌਲੇਜ, ਜਨਰਲ ਨੌਲੇਜ ਹੁੰਦੀ, ਮਤਲਬ ਆਟੋਮੈਟਿਕਲੀ ਬੰਦੇ ਦੇ ਮੂੰਹ ਨਿਕਲਦੀਆਂ ਰਹਿੰਦੀਆਂ ਗੱਲਾਂ।
ਹਾਂਜੀ, ਠੀਕ ਹੈ ਸਰ, ਹੋਰ ਕੁਛ ਕਹਿਣਾ?
ਬਸ ਜੀ, ਥੈਂਕ ਯੂ ਵੈਰੀ ਮਚ।
ਹਾਂਜੀ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ,
ਤੁਹਾਡਾ ਪ੍ਰੋਗਰਾਮ ਵਧੀਆ ਹੁੰਦਾ।
ਹਾਂਜੀ ਸਰ, ਥੈਂਕ ਯੂ ਸਰ, ਸਾਲ ਗੋਡ ਬਲੈਸ,
ਭਗਤੀ ਨਾਲ ਜੋੜਦੇ ਤੁਸੀਂ ਸਾਰਿਆਂ ਨੂੰ। ਹਾਂਜੀ
ਹਾਂਜੀ, ਬਸ ਥੋੜੇ ਜਿਹੇ ਸਾਹ ਹੀ ਨੇ ਜੀ, ਬੋਨਸ ਦੇ ਦਿਨ ਕੱਟ ਰਹੇ ਆ, ਪਤਾ ਨਹੀਂ
ਕਿਹੜੀਆਂ ਗੱਲਾਂ ਤੁਸੀਂ ਨਾਰਮਲ ਲਾਈਫ ਚ ਦੱਸ ਦਿੰਦੇ ਹੋ, ਮੈਂ ਸੋਚਦਾ ਹਾਂ ਮੇਰੇ ਨਾਲ ਕਈ ਮਿਲਦੀਆਂ ਹੁੰਦੀਆਂ।
ਹਾਂਜੀ ਹਾਂਜੀ, ਨਹੀਂ ਨਹੀਂ, ਬਿਲਕੁਲ
ਰੀਅਲ ਲਾਈਫ।
ਹਾਂਜੀ, ਠੀਕ ਹੈ ਸਰ,
ਓਕੇ ਜੀ, ਮਿਹਰਬਾਨੀ,
ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ ਸੋ ਨਾਈਸ ਆਫ ਯੂ। ਸੋ ਇਹ ਭਾਈ ਸਾਹਿਬ ਸੀਗੇ, ਆਜ਼ਾਦੀ ਦੀਆਂ ਗੱਲਾਂ ਤਾਂ ਹੁਣ ਆਪਾਂ ਗੱਲਾਂ ਜੋ ਮਰਜ਼ੀ ਕਰੀ ਚੱਲੀਏ, ਪਰ ਜਿਹੜੀ ਆਜ਼ਾਦੀ ਹੁੰਦੀ ਹੈ ਨਾ, ਜਿਨ੍ਹਾਂ ਨੇ ਕੁੱਟਾਂ ਮਾਰਾਂ ਖਾਧੀਆਂ ਨੇ, ਉਹਨਾਂ ਦੀਆਂ ਜਦੋਂ ਗੱਲਾਂ ਸੁਣਦੇ ਹਾਂ, ਜੇ ਹੁਣ ਆਪਾਂ ਮੈਂ ਏਅਰ ਤੇ ਦੱਸਾਂ, ਫਿਰ ਕਹਿਣਗੇ ਤੁਸੀਂ ਆਪਣੀ ਜੈਜਾਕਾਰ ਕਰਾਉਣੇ ਹੋ। ਅਸੀਂ ਸੁਣੀਆਂ ਵੀ ਆ ਘਰਦਿਆਂ ਤੋਂ ਗੱਲਾਂ, ਜਦੋਂ ਬੈਠ ਕੇ ਵੀ ਕਿਸ ਤਰ੍ਹਾਂ ਰੋਟੀ ਦਿੰਦੇ ਸੀਗੇ, ਆ ਕੇ ਠੁੱਡਾ ਮਾਰਨਾ ਪਿੱਛੋਂ ਦੀ, ਯਾਰ ਰੋਟੀ ਖਲਾ ਕਰ ਲੈ, ਜੇ ਬੋਲਦੀਆਂ ਤਾਂ ਕਰਕੇ ਕੁਛ ਚਪੇੜ ਮਾਰ ਗਿਆ, ਕੁਛ ਮਾਰ ਗਿਆ, ਪਰ ਨਾਲ ਨਾਲ ਡਰਦੇ ਵੀ ਸੀ, ਕਹਿੰਦੇ ਅਸੀਂ ਪਰਵਾਹ ਨਹੀਂ ਕਰਦੇ ਸੀ ਸਾਨੂੰ, ਅਸੀਂ ਇਹ ਜਦੋਂ ਸਾਡੇ ਚਪੇੜ ਮਾਰਦੇ ਸੀ ਸਿਪਾਹੀ, ਤਾਂ ਜੇ ਪੁੱਤਰਾ ਮੇਰੇ ਹੱਥ 'ਚ ਆ ਗਿਆ ਨਾ, ਤੇਰੀ ਗਰਦਨ ਜੀ ਮਰੋੜ ਕੇ ਸਿੱਟ ਦੂੰ, ਤੂੰ ਗਲਾਂ ਵਿੱਚ ਚਮਚਾਗਿਰੀ ਜੀ ਕਰਦਾ ਗੋਰਿਆਂ ਦੀ। ਆਪਣੇ ਦੇਸ਼ ਦੇ ਲੋਕ ਵੀ, ਦੇਸੀ ਵੀ ਸੀ, ਉਹ ਵੀ ਉਸ ਟਾਈਮ ਗੋਰਿਆਂ ਦੀ ਚਮਚਾਗਿਰੀ ਕਰਦੇ ਸੀਗੇ, ਪਰ ਇੱਕ ਗੱਲ ਆਜ਼ਾਦੀ ਫਰੀ ਫੰਡ ਨਹੀਂ ਮਿਲੀ, ਇਹ ਗੱਲ ਪੱਕੀ ਹੈ। ਹਰ ਬੰਦੇ ਦੀ ਕੋਸ਼ਿਸ਼ ਹੈ, ਕਿਸੇ ਨੇ ਕਿਸੇ ਤਰ੍ਹਾਂ ਕੀਤੀ, ਕਿਸੇ ਨੇ ਕਿਸੇ ਤਰ੍ਹਾਂ ਕੀਤੀ, ਕਿਸੇ ਨੇ ਕਿਸੇ ਤਰ੍ਹਾਂ ਕੀਤੀ, ਪਰ ਅਲਟੀਮੇਟਲੀ ਜਿਹੜੀ ਗੱਲ ਹੈ ਉਹ ਇਹੀ ਸੀਗੀ ਕਿ ਦੇਸ਼ ਨੂੰ ਆਜ਼ਾਦ ਕਰਾਉਣਾ, ਕਿਉਂਕਿ ਗੁਲਾਮੀ ਜਿਹੜੀ ਹੈ ਨਾ ਬਹੁਤ ਬੁਰੀ ਹੈ। ਇੱਥੇ ਵੀ ਜਦੋਂ ਅਸੀਂ, ਮੈਨੂੰ ਯਾਦ ਹੈ ਆਪਾਂ ਕੈਨੇਡਾ 'ਚ ਆਏ ਹਾਂ, ਜਦੋਂ ਅਸੀਂ 1987 ਚ ਆਏ ਮੈਨੂੰ ਯਾਦ ਹੈ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਪਿੱਛੋਂ ਗੋਰੇ ਰੋੜਾ ਮਾਰ ਦਿੰਦੇ ਸੀਗੇ ਪਾਕੀ 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 ਕਹਿੰਦੇ ਸੀ ਹੁਣ ਮੈਜੋਰਟੀ ਹੋ ਗਈ ਹੁਣ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਹੈ ਉਹ ਗੁਲਾਮੀ ਹੀ ਹੁੰਦੀ ਸੀ ਬੰਦਾ ਸੋਚਦਾ ਯਾਰ ਇਹਦੇ ਨਾਲ ਰੋਟੀ ਥੋੜੀ ਘੱਟ ਖਾ ਲਾਂਦੇ ਸਾਡੇ ਪਿੱਛੋਂ ਰੋੜਾ ਵੀ ਮਾਰ ਜਾਂਦੇ ਨੇ ਨਾਲੇ ਸਾਨੂੰ ਗਾਲਾਂ ਕੱਢਦੇ ਨੇ ਪਰ ਮਜਬੂਰੀ ਹੁੰਦੀ ਹੈ ਗੁਲਾਮੀ ਇੱਕ ਬਹੁਤ ਉਹਨੂੰ ਪਤਾ ਗੁਲਾਮੀ ਕਿੰਨੀ ਬੁਰੀ ਚੀਜ਼ ਹੈ ਜਿਹਨੇ ਬੰਦਾ ਗੁਲਾਮ ਹੋਇਆ ਹੋਵੇ ਆਜ਼ਾਦੀ ਜਿਹੜੀ ਹੈ ਆਜ਼ਾਦੀ 'ਚ ਰੋਟੀ ਘੱਟ ਵੀ ਖਾ ਲਓ ਕੁਛ ਵੀ ਖਾ ਲਓ ਪਰ ਤੁਸੀਂ ਆਜ਼ਾਦ ਹੁੰਦੇ ਹੋ ਸਾਡੇ ਮਾਂ ਬਾਪ ਦੇਖੋ ਅਸੀਂ ਸਾਡੇ ਮਾਂ ਬਾਪ ਸਾਨੂੰ ਪਾਲਦੇ ਨੇ ਜਦੋਂ ਅਸੀਂ ਇੱਧਰ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਚਲੇ ਜਾਂਦੇ ਹਾਂ ਅਸੀਂ ਮਾਂ ਬਾਪ ਨੂੰ ਬੁਲਾ ਲੈਂਦੇ ਹਾਂ ਉਹਨਾਂ ਦੀ ਜ਼ਮੀਨਾਂ ਜਾਇਦਾਦਾਂ ਬਕਵਾ ਦਿੰਦੇ ਹਾਂ ਅਤੇ ਉਸ ਵੇਲੇ ਮਾਂ ਬਾਪ ਵੀ ਦੇਖਦੇ ਨੇ ਕਿ ਜਿਹੜੇ ਸਾਡੇ ਟੁੱਟੇ ਜਿਹੇ ਘਰ 'ਚ ਅਸੀਂ ਰਹਿੰਦੇ ਸੀ ਉੱਥੇ ਆਜ਼ਾਦੀ ਸੀ ਮਰਜ਼ੀ ਨਾਲ ਬਾਜ਼ਾਰ ਜਾਂਦੇ ਸੀ ਮਰਜ਼ੀ ਨਾਲ ਖਾਂਦੇ ਸੀ ਮਰਜ਼ੀ ਨਾਲ ਪੀਂਦੇ ਸੀ ਹੁਣ ਨੂੰਹ ਆ ਜਾਂ ਸੱਸ ਆ ਜਾਂ ਮੁੰਡਾ ਜਾਂ ਕੁੜੀ ਆ ਉਹ ਸਾਰਾ ਦਿਨ ਕੰਮ ਕਰੋ ਨਾਲੇ ਜੀ ਹਜ਼ੂਰੀ ਕਰੋ ਮੈਨੂੰ ਗੱਲ ਯਾਦ ਆ ਕਿਉਂਕਿ ਗੱਲ ਹੁਣ ਹੋਰ ਪਾਸੇ ਚਲੀ ਗਈ ਮੈਂ ਬਰੈਂਪਟਨ 'ਚ ਰਹਿਣਾ ਕੰਟਰੀ ਸਾਈਡ ਤੇ ਏਅਰਪੋਰਟ ਦੇ ਕੋਲ ਰਹਿਣਾ ਮੈਨੂੰ ਸਾਈਕਲ ਚਲਾਉਣ ਦੀ ਗਰਮੀਆਂ ਚਾਹਤ ਹੈ ਮੈਂ ਸਾਈਕਲ ਕਾਫੀ ਚਲਾਉਣਾ ਗਰਮੀ ਦੀ ਧੁੱਪ ਹੁੰਦੀ ਹੈ ਮੈਂ ਇੱਕ ਦਿਨ ਸਾਈਕਲ ਚਲਾ ਰਿਹਾ ਮੈਂ ਸੱਚੀ ਗੱਲ ਦੱਸ ਰਿਹਾ ਮੇਰੇ ਕੋਲ ਕੋਈ ਕਾਗਜ਼ ਪੱਤਰ ਨਹੀਂ ਹੈ ਲੂੰ ਖੜੇ ਹੋ ਜਾਂਦੇ ਨੇ ਉੱਥੇ ਇੱਕ ਬਹੁਤ ਵੱਡਾ ਕਸਟਮ ਹਾਊਸ ਹੈ ਉਹਦੇ ਕੋਲੋਂ ਦੀ ਨਿਕਲਣ ਲੱਗਿਆ ਤੇ ਇੱਕ ਬਜ਼ੁਰਗ ਵੈਸੇ ਬਜ਼ੁਰਗ ਤਾਂ ਨਹੀਂ ਕਹਿਣਾ ਚਾਹੀਦਾ ਕਿਉਂਕਿ ਮੈਂ ਤਾਂ ਖੁਦ ਵੀ ਬਜ਼ੁਰਗ ਹਾਂ ਤੇ ਉਹ ਮੇਲ ਬਾਕਸ 'ਚ ਚਿੱਠੀ ਕੱਢਦੇ ਸੀ ਤੇ ਮੈਂ ਸਾਈਕਲ ਰੋਕ ਕੇ ਪੁੱਛਿਆ ਮੈਂ ਕਿਹਾ ਬਜ਼ੁਰਗ ਇਹ ਤੁਹਾਡਾ ਘਰ ਹੈ ਉਹਨਾਂ ਨੇ ਸੱਚੀ ਇਹ ਗੱਲ ਕਹੀ ਕਹਿੰਦਾ ਘਰ ਕਾਹਦਾ ਜੀ ਇਹ ਤਾਂ ਜੇਲ੍ਹ ਹੈ ਪਟਿਆਲੇ ਦੀ ਮੈਂ ਕਿਹਾ ਪਟਿਆਲੇ ਦੀ ਜੇਲ੍ਹ ਤੁਸੀਂ ਪਟਿਆਲੇ ਤੋਂ ਕਹਿੰਦੇ ਹਾਂਜੀ ਮੈਂ ਕਿਹਾ ਮੈਂ ਵੀ ਪਟਿਆਲੇ ਤੇ ਰਿਹਾ ਬਹੁਤ ਸਾਰ ਪੰਜਾਬੀ ਯੂਨੀਵਰਸਿਟੀ 'ਚ ਇਹ ਜੇਲ੍ਹ ਕਿਵੇਂ ਆ ਕਹਿੰਦਾ ਹੋਰ ਕੀ ਜੀ ਜੇਲ੍ਹ ਕਿਵੇਂ ਨਹੀਂ ਹੈ ਜੇਲ੍ਹ ਦੇ ਵਿੱਚ 6x8 ਦਾ ਕਮਰਾ ਮਿਲ ਜਾਂਦਾ ਪੜ੍ਹਿਆ ਲਿਖਿਆ ਸੀ ਬੰਦਾ ਕਹਿੰਦਾ ਇੱਥੇ ਥੋੜਾ ਜਿਹਾ ਕਮਰਾ ਵੱਡਾ ਜੇਲ੍ਹ ਵੀ ਵੱਡੀ ਸਾਰੀ ਚਾਰ ਦੀਵਾਰੀ ਹੁੰਦੀ ਆ ਕਹਿੰਦੇ ਇੱਥੇ ਵੀ ਚਾਰ ਦੀਵਾਰੀ ਆ ਪਹਿਲੇ ਹੀ ਕਹਿੰਦੇ ਨੂੰ ਮੁੰਡਾ ਵੀ ਬਾਹਰ ਨਾ ਜਾਈਏ ਪਾਪਾ ਜੀ ਡੈਡੀ ਜੀ ਆ ਕਹਿੰਦਾ ਮੇਲ ਕੱਢ ਲਿਆਈਓ ਆਹ ਘਾਹ ਦੇ ਵਿੱਚ ਜੜੀ ਬੂਟੀ ਹੈ ਇਹਨੂੰ ਕੱਢ ਲਈਓ ਆਹ ਕੱਪੜੇ ਲਾਂਡੀ 'ਚ ਪਾ ਦੇ ਸੁੱਕਣੇ ਬਾਹਰ ਪਾ ਦਿਓ ਆਹ ਮੁੰਡੇ ਨੂੰ ਸਕੂਲ ਛੱਡਿਆਈਓ ਲੈ ਆਈਓ ਕਹਿੰਦਾ ਹੋਰ ਇਦੂ ਜ਼ਿਆਦਾ ਸਾਡੀ ਕਾਹਦੀ ਆਜ਼ਾਦੀ ਹੈ ਜੀ ਕੀ ਖਾ ਲਿਆ ਸਵੇਰੇ ਤੋਂ ਲੈ ਕੇ ਉਹ ਇਹ ਨਹੀਂ ਦੇਖਦੇ ਡੈਡੀ ਦੇ ਗੋਡੇ ਦੁਖਦੇ ਨੇ ਵੀ ਇਹ ਕਿਵੇਂ ਘਾਹ ਦੀ ਬੂਟੀ ਕੱਢਣ ਉਹਨਾਂ ਨੂੰ ਪਤਾ ਨਹੀਂ ਉਹ ਸੋਚਦੇ ਨੇ ਜਵਾਨ ਹੀ ਨੇ ਮੇਰੇ ਉਹ ਗੱਲਾਂ ਜੂੰ ਜੂੰ ਕਰ ਰਹੇ ਸੀ ਮੈਨੂੰ ਕਹਿੰਦੇ ਚਾਹ ਪੀ ਲਓ ਮੈਂ ਜਾਣ ਬੁੱਝ ਕੇ ਕਿਹਾ ਹਾਂਜੀ ਜ਼ਰੂਰ ਪੀਊਂਗਾ ਜੇ ਤੁਹਾਡੇ ਤੁਸੀਂ ਆਜ਼ਾਦੀ ਦੇ ਖੁਸ਼ੀ ਹੋ ਕੇ ਪਿਲਾਉਂਗੇ ਕਿਉਂਕਿ ਮੈਂ ਉਹਨਾਂ ਦਾ ਦੁੱਖ ਦੇਖਣਾ ਚਾਹੁੰਦਾ ਸੀ ਉਹ ਬੋਲਦੇ ਸੀ ਮੇਰੀਆਂ ਅੱਖਾਂ 'ਚ ਹੰਝੂ ਆ ਰਹੇ ਸੀਗੇ ਵੀ ਅਸੀਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ ਅਸੀਂ ਬੋਲਬਾਣੀ 'ਚ ਵਰਤਾਰੇ 'ਚ ਮਾਂ ਬਾਪ ਦੀ ਇੱਜ਼ਤ ਹੀ ਨਹੀਂ ਕਰਦੇ ਜਦੋਂ ਆਪ ਮੰਨ ਜਾਂਗੇ ਫੇਰ ਅਹਿਸਾਸ ਹੋਊਗਾ ਸੋ ਇਹ ਆਜ਼ਾਦੀ ਹੈ ਆਜ਼ਾਦੀ ਦੀ ਗੱਲ ਕਰਨੀ ਸੀ ਗੱਲ ਕਿਸੇ ਪਾਸੇ ਹੋਰ ਆ ਗਈ ਸਾਨੂੰ ਇਮਾਨਦਾਰੀ ਦੇ ਨਾਲ ਜੋ ਸਾਡੀ ਆਤਮਾ ਕਹਿੰਦੀ ਹੈ ਉਹਦੇ ਮੁਤਾਬਕ ਕੰਮ ਕਰਦਾ ਜ਼ਿਆਦਾ ਹੁਸ਼ਿਆਰੀਆਂ ਚਲਾਕੀਆਂ ਉਹ ਨਹੀਂ ਕਰਨੀ ਚਾਹੀਦੀ ਅੱਜ ਕੱਲ੍ਹ ਤਾਂ ਹੀ ਤਾਂ ਕਿਸੇ ਦੀ ਕਿਸੇ ਨਾਲ ਬਣਦੀ ਨਹੀਂ ਚਲਾਕੀਆਂ ਕਰ ਜਦੋਂ ਕੰਮ ਪੈ ਜਾਂਦਾ ਉਦੋਂ ਫੋਨ ਖੜਕਾ ਦਿੰਦੇ ਹਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਜਦੋਂ ਕੰਮ ਨਿਕਲ ਜਾਂਦਾ ਤੂੰ ਕੌਣ ਤੇ ਮੈਂ ਕੌਣ ਇਸੇ ਕਰਕੇ ਸੁਸਾਇਟੀ ਦੇ ਵਿੱਚ ਇਤਫਾਕ ਨਹੀਂ ਹੈ ਮੈਂ ਜਦੋਂ ਕੈਨੇਡਾ 'ਚ ਆਇਆ ਸੀਗਾ 1987 ਦੇ ਵਿੱਚ ਮੈਨੂੰ ਯਾਦ ਹੈ ਕਿ ਜਦੋਂ ਵੀ ਕਦੇ ਬੈਂਕ 'ਚ ਜਾਣਾ ਜਿਹੜੀਆਂ ਵੀ ਟੈਲਰਸ ਉੱਥੇ ਕੰਮ ਕਰਦੀਆਂ ਸੀ ਉਹਨਾਂ ਨੇ ਬੜਾ ਖੁਸ਼ ਹੋ ਕੇ ਕਹਿਣਾ ਜੇ ਕਹਿ ਵੀ ਦੇਣਾ ਵੀ ਮੈਂ ਆਹ ਚੀਜ਼ ਭੁੱਲ ਗਿਆ ਉਹਨਾਂ ਨੇ ਆਊਟ ਆਫ ਦੀ ਵੇ ਜਾ ਕੇ ਵੀ ਹੈਲਪ ਕਰਨੀ ਪਰ ਹੁਣ ਤੁਸੀਂ ਦੇਖ ਲਓ ਨਾ ਹਾਏ ਨਾ ਬਾਏ ਨਾ ਸਮਾਈ ਨਾ ਕੁਛ ਕਿਉਂ ਦੋਨਾਂ ਦਾ ਕਸੂਰ ਹੈ ਇੱਕ ਜਿਹੜੇ ਲੋਕ ਸੀਗੇ ਉਦੋਂ ਉਹਨਾਂ ਦਾ ਥੈਂਕਸ ਵੀ ਕਰਦੇ ਸੀ ਖੁਸ਼ ਹੋ ਕੇ ਬੋਲਦੇ ਸੀ ਹੁਣ ਅਸੀਂ ਨਾ ਥੈਂਕਸ ਕਰਦੇ ਨਾ ਵੈਲਕਮ ਕਰਦੇ ਨਾ ਕੁਛ ਕਰਦੇ ਹਾਂ ਇਸੇ ਤਰ੍ਹਾਂ ਜਿਹੜਾ ਸਟਾਫ ਹੈ ਉਹ ਕਹਿੰਦਾ ਤੁਸੀਂ ਖਸਮਾਂ ਨੂੰ ਖਾਓ ਆਪਣਾ ਕੰਮ ਕਰਾਓ ਉਹ ਵੀ ਨਹੀਂ ਕੰਮ ਕਰਨ ਖੁਸ਼ ਦਾ ਇੰਡੀਆ ਵਾਲੇ ਮਾੜੀਆਂ ਚੀਜ਼ਾਂ ਆ ਰਹੀਆਂ ਨੇ ਇੱਥੇ ਅੱਗੇ ਜੇ ਕਿਸੇ ਲੈਫਟ ਮੋੜਨਾ ਤਾਂ ਸੜਕ ਦੇ ਉੱਤੇ ਜੇ ਕਾਰ ਹੁੰਦੀ ਹੈ ਮੈਂ ਆਪਣਾ ਤਜਰਬਾ ਦੱਸਦਾ ਦੂਜੀ ਨਹੀਂ ਤਾਂ ਤੀਜੀ ਕਾਰ ਤੁਹਾਨੂੰ ਰਸਤਾ ਦੇ ਜਾਂਦੇ ਸੀ ਵੀ ਨਿਕਲ ਜਾ ਤੇ ਜਦੋਂ ਤੁਸੀਂ ਨਿਕਲਦੇ ਸੀ ਕਾਰ ਦਾ ਸ਼ੀਸ਼ਾ ਖੋਲ ਕੇ ਉਹਦਾ ਥੈਂਕਸ ਕਰਦੇ ਸੀ ਹੁਣ ਹੌਲੀ ਹੌਲੀ ਆਟੋਮੈਟਿਕਲੀ ਐਥੀਕਲ ਵੈਲਿਊ ਚੇਂਜ ਹੋ ਗਈਆਂ ਪਹਿਲੀਆਂ ਤਾਂ ਦੂਜੀ ਤੀਜੀ ਕਾਰ ਰਸਤਾ ਨਹੀਂ ਦਿੰਦੀ ਜੇ ਕੋਈ 10-15 ਬਾਅਦ ਕੋਈ ਭਲਾ ਮਾਨਸ ਦੇ ਤਾਂ ਅਸੀਂ ਵੀ ਇੰਨੇ ਕੁ ਨਖੱਟੂ ਅਸੀਂ ਕਦੇ ਥੈਂਕਸ ਨਹੀਂ ਕਰਦੇ ਸੀ ਉਹ ਤਾਂ ਸਾਡਾ ਹੀ ਰਾਈਟ ਹੈ ਇਹ ਹੌਲੀ ਹੌਲੀ ਐਥੀਕਲ ਵੈਲਿਊਜ਼ ਘੱਟ ਰਹੀਆਂ ਨੇ ਇਹਦੇ ਵਿੱਚ ਨਫ਼ਰਤਾਂ ਹੀ ਪੈਦਾ ਹੋ ਰਹੀਆਂ ਕਿਉਂਕਿ ਇਹੀ ਨਹੀਂ ਕਹਿੰਦੇ ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਬਾਂ ਦੀ ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ ਜਿੱਥੇ ਪਿਆਰ ਹੁੰਦਾ ਉੱਥੇ ਧਰਮ ਨਹੀਂ ਕੰਮ ਕਰਦਾ ਜਿੱਥੇ ਪਿਆਰ ਹੁੰਦਾ ਉੱਥੇ ਗਰੀਬੀ ਅਮੀਰੀ ਨਹੀਂ ਕੰਮ ਕਰਦੀ ਜਿੱਥੇ ਪਿਆਰ ਹੁੰਦਾ ਉੱਥੇ ਦੇਸ਼ ਤੇ ਵਿਦੇਸ਼ ਦਾ ਕੰਮ ਨਹੀਂ ਕਰਦਾ ਪਿਆਰ ਦੇ ਨਾਲ ਅਸੀਂ ਦਿਲੋਂ ਅੰਦਰੋਂ ਬੰਦੇ ਦਾ ਮਨ ਜਿੱਤਦੇ ਹਾਂ ਪਰ ਜਦੋਂ ਚਲਾਕੀਆਂ ਚੁਸਤੀਆਂ ਕਰਦੇ ਹਾਂ ਟੈਂਪਰਰੀ ਤਾਂ ਅਸੀਂ ਫਾਇਦਾ ਲੈ ਜਾਂਦੇ ਹਾਂ ਪਰ ਬਾਅਦ 'ਚ ਨਹੀਂ ਮਿਲਦਾ ਹੁਣ ਦੇਖੋ ਅੰਟੈਰੀਓ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਨੇ ਆਫੀਸ਼ੀਅਲੀ ਤਾਂ ਨਹੀਂ ਹਾਲੇ ਡਿਕਲੇਅਰ ਬੁੱਧਵਾਰ ਨੂੰ ਆਹ ਜਿਹੜਾ ਕਮਿੰਗ ਵੈਨਸਡੇ ਨੂੰ ਜਿਹੜਾ ਸਾਡੇ ਪ੍ਰੀਮੀਅਰ ਡੱਗ ਫੋਰਡ ਨੇ ਉਹ ਐਲਾਨ ਕਰਨਗੇ ਤੇ ਕਹਿੰਦੇ ਨੇ 27 ਫਰਵਰੀ ਨੂੰ ਵੋਟਾਂ ਪੈਣਗੀਆਂ ਹਾਲੇ ਵੋਟਾਂ ਪੈਣੀਆਂ ਨਹੀਂ ਪਹਿਲਾਂ ਸਭ ਸੁੱਤੇ ਪਏ ਸੀ ਤੁਸੀਂ ਦੇਖ ਲਓ ਤੁਹਾਡੇ ਟੈਕਸਟ ਮੈਸੇਜ ਆਉਣੇ ਸ਼ੁਰੂ ਹੋ ਗਏ ਤੁਹਾਡਾ ਜਿਹੜਾ ਲੋਕਲ ਐਮ ਪੀ ਪੀ ਹੋਊਗਾ ਉਹ ਵੀ ਹੁਣ ਐਕਟਿਵ ਹੋ ਜਾਊਗਾ, ਜਿਹੜੇ ਨਾਲੇ ਵੋਟਾਂ ਚ ਖੜੇ ਹੋਣੇ ਆ ਉਹ ਵੀ ਰੇਡੀਓ ਸਟੇਸ਼ਨ ਤੇ ਆਉਣ ਲੱਗ ਜਾਣਗੇ, ਕੋਈ ਫੰਡ ਦੇਣਗੇ, ਬੜੀਆਂ ਵਧੀਆ ਗੱਲਾਂ ਕਰਨਗੇ। ਕਿਉਂ? ਤੁਹਾਨੂੰ ਮੂਰਖ ਬਣਾ ਕੇ ਵੋਟਾਂ ਲੈਣੀਆਂ ਨੇ ਤਾਂ ਕਿ ਉਹਨਾਂ ਨੂੰ ਚੰਗੀ ਤਨਖਾਹ ਮਿਲੇ। ਕਾਹਦੀ ਸੇਵਾ ਕਰਨੀ ਆ? ਕਹਿੰਦੇ ਪਬਲਿਕ ਦੀ ਸੇਵਾ ਕਰਨੀ ਆ। ਜਿਹੜੇ ਜਿੱਤ ਕੇ ਗਏ ਸੀ ਅੱਗੇ ਉਹਨਾਂ ਨੇ ਕਿੰਨੀ ਕੁ ਸੇਵਾ ਕਰਤੀ ਜੀ ਤੁਹਾਡੀ? ਉਹ ਤਾਂ ਤੁਹਾਨੂੰ ਸੈੱਲ ਫੋਨ ਤੱਕ ਨਹੀਂ ਦਿੰਦੇ, ਤੁਸੀਂ ਆਪਣੀਆਂ ਜੁੱਤੀਆਂ ਤੜਾਉਣੇ ਹੋ, ਸਾਈਨ ਲਾਉਣੇ ਹੋ ਘਰਾਂ ਚ ਚੜ ਕੇ, ਚਾਰ ਚਾਰ ਦਸ ਦਸ ਪੌੜੀਆਂ ਚੜ ਕੇ ਲੋਕਾਂ ਨੂੰ ਕਹਿੰਦੇ ਇਹਨੂੰ ਵੋਟ ਪਾਓ, ਇਹਨੂੰ ਵੋਟ ਪਾਈਓ। ਬਾਅਦ ਦੇ ਵਿੱਚ ਉਹ ਸਿਆਣ ਦੇ ਤੱਕ ਨਹੀਂ, ਸੈਕਟਰੀ ਕਹਿੰਦੇ ਨੰਬਰ ਦੱਸੋ, ਦੱਸੋ ਜੀ ਕੀ ਕੰਮ ਹੈ? ਜੇ ਇੰਨੇ ਸਵਾਲ ਪੁੱਛਣੇ ਆ ਜਦੋਂ ਵੋਟਾਂ ਦੇ ਵੇਲੇ ਤੂੰ ਆਇਆ ਸੀ ਘਰ, ਉਦੋਂ ਤਾਂ ਸਵਾਲ ਪੁੱਛੇ ਨੀ। ਸੋ ਇਹ ਅੱਜ ਕੱਲ ਕੀ ਹੈ, ਇਹ ਵੀ ਸਭ ਖੁਦਗਰਜ਼ੀ ਦਾ ਸਿਸਟਮ ਹੈ। ਕੋਈ ਲੀਡਰ ਬਣ ਜੇ, ਚਾਹੇ ਉਹ ਪੀਸੀ ਪਾਰਟੀ ਦਾ ਚਾਹੇ ਲਿਬਰਲ ਦਾ, ਕੋਈ ਪਾਰਟੀ ਦਾ, ਜਿੰਨੀਆਂ ਮਰਜ਼ੀ ਉਹ ਸਭ ਜਵਾਕ ਵਧੀਆ ਵਧੀਆ ਗੱਲਾਂ ਕਰਨਗੇ, ਅਸਲੀ ਗੱਲ ਤਾਂ ਇਹ ਵੀ ਉਹਨਾਂ ਦਾ ਆਪਣਾ ਪਰਪਜ਼ ਹੁੰਦਾ ਕਿ ਮੈਂ ਪ੍ਰਧਾਨ ਮੰਤਰੀ ਬਣਨਾ, ਮੈਂ ਪ੍ਰੀਮੀਅਰ ਬਣਨਾ, ਮੈਂ ਮਿਨਿਸਟਰ ਬਣਨਾ। ਇਹ ਲੌਬੀ ਕ੍ਰੀਏਟ ਕਰਕੇ ਆਪਣਾ ਫਾਇਦਾ ਸੋਚਦੇ ਨੇ, ਆਪਣੇ ਬੱਚਿਆਂ ਦਾ ਫਾਇਦਾ ਸੋਚਦੇ ਨੇ, ਜਾਂ ਮੇਰਾ ਨਹੀਂ ਹੋਰ ਕਿਸੇ ਦਾ ਖਿਆਲ ਫਾਇਦਾ ਸੋਚਦਾ। ਮੈਂ ਵੀ ਰਾਜਨੀਤੀ ਚ ਤਕਰੀਬਨ 20 ਸਾਲ ਤੋਂ ਐਕਟਿਵ ਤੌਰ ਤੇ ਰਿਹਾ, ਲੋਕਾਂ ਦੀ ਮਦਦ ਕੀਤੀ ਹੈ। ਲੋਕ ਮਦਦ ਲੈ ਕੇ ਭੁੱਲ ਜਾਂਦੇ ਨੇ, ਲਿਆਉਂਦੇ ਆਪਣੇ ਬੱਚਿਆਂ ਨੂੰ ਹੀ ਹੈ, ਦੂਜੇ ਨੂੰ ਕੋਈ ਨੇੜੇ ਨਹੀਂ ਆਉਣ ਦਿੰਦਾ। ਸਾਡੇ ਵਰਗਿਆਂ ਨੇ ਪੈਸੇ ਵੀ ਖਰਚੇ ਹੁੰਦੇ ਨੇ, ਜੁੱਤੀਆਂ ਵੀ ਚੜਾਈਆਂ ਹੁੰਦੀਆਂ, ਦਿਮਾਗ ਦੇ ਨਾਲ ਦਿਮਾਗ ਵਰਤ ਕੇ ਲੋਕਾਂ ਨਾਲ ਸਮਝੌਤੇ ਕਰਾ ਕੇ ਆਊਟ ਆਫ ਦੀ ਵੇ ਦਿਨ ਰਾਤ ਨਾਲ, ਇਹ ਵੀ ਨਹੀਂ ਥੋੜਾ ਜਿਹਾ ਆਈਵਾਸ਼ ਕਰੀਏ। ਪਰ ਫਿਰ ਵੀ ਜਿਹੜੇ ਪੋਲੀਟੀਸ਼ੀਅਨ ਹੁੰਦੇ ਆਪਣਾ ਹੀ ਫਾਇਦਾ ਸੋਚਦੇ ਨੇ, ਜਦੋਂ ਬਸ਼ਰਮ ਵੀ ਇੰਨੇ ਹੁੰਦੇ ਨੇ, ਉਹਨਾਂ ਨੂੰ ਦੱਸ ਵੀ ਦੇਈਦਾ ਵੀ ਅਸੀਂ ਨਹੀਂ ਤੇਰੇ ਨਾਲ ਕਰਨੀ, ਫਿਰ ਵੀ ਅਗਲੇ ਇਲੈਕਸ਼ਨ 'ਚ ਫਿਰ ਤੁਹਾਡੇ ਆ ਕੇ ਦਰਵਾਜ਼ੇ 'ਤੇ ਖੜ ਜਾਂਦੇ ਨੇ। ਸੋ ਮੈਂ ਇਹੀ ਗੱਲ ਕਹਿਣਾ ਵੀ ਇਹ ਸਾਡੇ ਖੂਨ ਦੇ ਵਿੱਚ, ਦੁਨੀਆਂ ਦੇ ਵਿੱਚ ਹੀ ਹੈ ਕਿ ਅਸੀਂ ਚਲਾਕੀਆਂ ਜਿਹੀਆਂ ਕਰਨ ਲੱਗ ਗਏ, ਚੁਸਤੀਆਂ ਜਿਹੀਆਂ ਕਰਨ ਲੱਗ ਗਏ। ਤੇ ਮੇਰੇ ਖਿਆਲ ਚੁਸਤੀਆਂ ਕਰ ਲਓ, ਜੇ ਤੁਸੀਂ MPP ਬਣ ਜਾਓ, MP ਬਣ ਜਾਓ, ਮਿਨਿਸਟਰ ਬਣ ਜਾਓ, ਪ੍ਰਾਈਮ ਮਿਨਿਸਟਰ ਬਣ ਜਾਓ, ਇਹ ਸਬਰ ਨਹੀਂ ਕਦੇ ਮੁੱਕਦਾ, ਅਲਟੀਮੇਟਲੀ ਖੁਸ਼ੀ ਨਹੀਂ ਆਉਂਦੀ। ਅਖੀਰ ਦੇ ਵਿੱਚ ਆ ਜਸਟਿਨ ਟਰੂਡੋ ਨੂੰ ਖੁਸ਼ੀ ਹੋਗੀ, ਚੰਗਾ ਭਲਾ ਟੀਚਰ ਲੱਗਿਆ ਸੀ, ਜਨਾਨੀ ਵੀ ਸੀਗੀ, ਵਧੀਆ ਹੱਸਦੇ ਖੇਡਦੇ ਸੀਗੇ, ਜਦੋਂ ਦਾ ਪ੍ਰਾਈਮ ਮਿਨਿਸਟਰ ਜਨਾਨੀ ਵੀ ਗਵਾ ਲਈ, ਬੱਚੇ ਅਲੱਗ ਹੋ ਗਏ, ਉਹ ਥੋੜਾ ਜਿਹਾ ਚਲਾਕੀਆਂ ਜਿਹੀਆਂ ਕਰਨ ਲੱਗਿਆ, ਦੇਸ਼ ਦੇ ਵਿੱਚ ਹਾਹਾਕਾਰ ਮੱਚ ਗਈ, ਚੱਡਣੀ ਪੈ ਗਈ ਨਾ ਪ੍ਰਧਾਨ ਮੰਤਰੀ ਚ, ਹੁਣ ਕਰਾ ਲਈ ਆਪਣੀਆਂ ਫੋਟੋਆਂ ਅਖਬਾਰਾਂ ਚ, ਤੈਨੂੰ ਕਿਹਨੇ ਪੁੱਛਣਾ, ਤੈਨੂੰ ਹਿਸਟਰੀ ਚ ਯਾਦ ਕੀਤਾ ਜਾਊਗਾ ਵੀ ਸਭ ਤੋਂ ਬਦਤਰ ਪ੍ਰਾਈਮ ਮਿਨਿਸਟਰ ਤੂੰ ਹੋਇਆ। ਚਲੋ ਚੰਗਾ ਵੀ ਕੁਛ ਲੋਕ ਕਹਿੰਦੇ ਹੋਣਗੇ, ਪਰ ਆਮ ਬੰਦਿਆਂ ਦਾ ਤਾਂ ਕਰਤੇ ਨਾ ਸਤਿਆਨਾਸ਼ ਕਰਤਾ, ਮਹਿੰਗਾਈ ਕਿਤੇ ਆ ਗਈ, ਮਕਾਨਾਂ ਦੀ ਕੀਮਤਾਂ ਕਿਤੇ ਹੋ ਗਈਆਂ, ਹਾਂਜੀ ਕੋਈ ਇਲਾਜ ਨਹੀਂ ਹੁੰਦਾ, ਕੋਈ ਕੁਛ ਨਹੀਂ ਹੁੰਦਾ। ਲੋਕਾਂ ਨੇ ਤਾਂ ਆਮ ਤੌਰ ਤੇ ਜ਼ਿੰਦਗੀ ਅਸੀਂ ਕੀ ਰਹਿਣਾ ਵੀ ਕਿਹੜੇ ਦੇਸ਼ ਚ ਕੀ ਹੋ ਰਿਹਾ, ਝੰਡਾ ਕਿਹੜਾ ਤੇ ਕਿਹੜਾ, ਆਮ ਬੰਦੇ ਰੋਟੀ ਮਿਲਦੀ ਹੈ, ਮਕਾਨ ਮਿਲਦਾ, ਕਿਰਾਏ ਤੇ ਮਿਲਦੇ ਨੇ, ਕੀ ਕੁਛ ਦਾ ਚੋਰੀਆਂ ਡਾਕੇ ਕਾਰਾਂ ਦਿਨ ਰਾਤ ਚੱਕੀ ਜਾਂਦੇ ਨੇ, ਕੋਈ ਪੁੱਛਦਾ ਨਹੀਂ ਕਰਦਾ ਨਹੀਂ ਹੈ, ਤਾਂ ਉਹ ਸਭ ਭਾਈ ਸਾਹਿਬ ਦੀਆਂ ਕਾਰਨਾਮੇ ਨੇ, ਭਾਈ ਸਾਹਿਬ ਦੀਆਂ ਪਾਲਿਸੀਆਂ ਨੇ। ਹੁਣ ਬੈਠੋ, ਦੋ ਚਾਰ ਦਿਨ ਮਹੀਨੇ ਦੀ ਗੱਲ ਆ, ਫਿਰ ਘਰੇ ਬਹਿ ਕੇ ਸਕੂਲ 'ਚ ਹੀ ਟੀਚਰ ਲੱਗਣਾ, ਸਕੂਲ 'ਚ ਹੀ ਲੱਗਣਾ, ਕਿਤੇ ਗਵਰਨਰ ਲੱਗ ਜਾਓਗੇ, ਤੁਹਾਡੀਆਂ ਰੋਟੀਆਂ ਤਾਂ ਪੱਕੀਆਂ ਨੇ, ਪਰ ਜਦੋਂ ਯਾਦ ਕਰਿਆ ਕਰੋ ਵੀ ਆਹ ਪ੍ਰਾਈਮ ਮਿਨਿਸਟਰ ਹੁੰਦਾ ਸੀ, ਜਾਂ ਤੇਰੇ ਬਾਰੇ ਕੋਈ ਗੱਲਾਂ ਕਰਨਗੇ ਇਤਿਹਾਸ ਦੇ ਵਿੱਚ, ਉਦੋਂ ਯਾਦ ਰੱਖੋ। ਸੋ ਕੰਮ ਕਰਨ ਲੱਗੇ, ਸੋਚ ਸਮਝ ਕੇ ਕੰਮ ਕਰਨਾ ਚਾਹੀਦਾ। ਸੋ ਗੱਲ 26 ਜਨਵਰੀ ਦੀ ਕਰ ਰਹੀ, ਇਹ ਵੀ ਤਾਂ ਆਜ਼ਾਦੀ ਦੀ ਗੱਲ ਹੀ ਹੈ। ਖੈਰ ਚਲੋ, ਅਖੀਰਲਾ ਗਾਣਾ ਸੁਣ ਲਓ, ਮੇਰੇ ਖਿਆਲ ਅੱਧਾ ਮਿੰਟ ਜਿਹੜਾ ਰਹਿ ਗਿਆ, ਤੇ ਰੇਨੂ ਸਾਡੇ ਫਰੈਂਡ ਨੇ ਉਹ ਸੁਣ ਰਹੇ ਨੇ, ਰਮੇਸ਼ ਜੀ ਸੁਣ ਰਹੇ ਨੇ, ਧਾਮੀ ਸਾਹਿਬ ਸੁਣ ਰਹੇ ਨੇ, ਜਗਦੀਸ਼ ਜੀ ਸੁਣ ਰਹੇ ਨੇ, ਅਸ਼ਰ ਜੀ ਸੁਣ ਰਹੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦਾ ਨਾਮ ਨਹੀਂ ਲਿਆ ਉਹਨਾਂ ਦਾ ਵੀ ਧੰਨਵਾਦ। ਤੇ ਮੈਨੂੰ ਜਿਸ ਤਰ੍ਹਾਂ ਅਜੈਬ ਸਿੰਘ ਜੀ ਨੇ ਆ ਕੇ ਗੱਲ ਕੀਤੀ ਹੈ, ਤੁਸੀਂ ਵੀ ਰੇਡੀਓ ਤੇ ਆ ਕੇ ਵਧੀਆ ਵਿਚਾਰ ਦਿਆ ਕਰੋ, ਤਾਂ ਕਿ ਮੈਨੂੰ ਵੀ ਹੌਸਲਾ ਵੱਧਦਾ, ਨਹੀਂ ਮੈਂ ਤਾਂ ਆਪਣਾ ਬੋਲ ਬੋਲ ਕੇ ਚਲੇ ਜਾਂਦਾ, ਕੋਈ ਮੈਂ ਬੋਲਦਾ ਇਸ ਕਰਕੇ ਨਹੀਂ ਕਿ ਮੈਨੂੰ ਪੈਸਾ ਚਾਹੀਦਾ ਐਡਵਰਟਾਈਜ਼, ਮੇਰੇ ਪ੍ਰੋਗਰਾਮ ਚ ਐਡਵਰਟਾਈਜ਼ ਨਹੀਂ, ਪੈਸੇ ਦੀ ਮੈਨੂੰ ਲੋੜ ਹੀ ਨਹੀਂ। ਲੋਕ ਮੈਨੂੰ ਕਹਿੰਦੇ ਨੇ ਸਾਡੇ ਘਰ ਦੇ ਆਏ ਨਾ, ਕਿਹਾ ਕਰੋ ਪੈਸੇ ਦੀ ਲੋੜ ਨਹੀਂ, ਜਦੋਂ ਹੈ ਹੀ ਨਹੀਂ ਮਾਲਕ ਨੇ ਦਿੱਤੇ ਨੂੰ ਤਾਂ ਥੈਂਕਸ ਕਰੀਆਂ ਵੀ ਸਾਰਾ ਦਿਨ ਰੋਈ ਜਾਈਏ ਰੋਈ ਜਾਈਏ ਵੀ ਦਾਲ ਫੁਲਕਾ ਚੱਲਦਾ, ਬਸ ਬਹੁਤ ਕੁਛ ਹੈ, ਕੋਈ ਕਮੀ ਨਹੀਂ। ਸੁਣੋ ਲਾਸਟ ਗਾਣਾ,
ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ ਰੰਗ ਦੇ ਰੰਗ ਦੇ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ। ਮਰ ਕੇ ਕੈਸੇ ਜੀਤੇ ਹੈ ਇਸ ਦੁਨੀਆਂ।
दुनिया को बतलाने तेरे लाल चले हैं माए अब तेरी लाज बचाने
आजादी का शोला बनके खून रगों में डोला
मेरा रंग दे मेरा रंग दे पसंदी चोला माए रंग दे मेरा रंग दे
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है मैंने सेव किए हैं $1,775
क्या चमत्कार किया मुझे भी गुर सिखाओ ना
कोई बात सादा सी है हमारे पास दो गाड़ियां और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने आप भी अपनी गाड़ी और घर की इंश्योरेंस में खूब सेविंग कर सकते हैं टर्म कंडीशन अप्लाई ऑल स्टेट पिकरिंग एजेंसी के राजा बाशक 6472903773 6472903773
एक जगह ऐसी है जहां ये सब कुछ हो रहा है एक जगह जो शुमाली तानों को जुनू की अशिया साजी की कुवत के साथ मुंसलिक करके अपनी मईशत की तामीर नौ कर रही है वो जगह जहां कनाडा में इलेक्ट्रिक गाड़ियों और बैटरियों के पहले प्लांट्स में करीब $44 बिलियन की नई सरमायाकारियां हुई हैं जहां ज्यादा लोग काम करके ज्यादा तनख्वाह कमा रहे हैं वो जगह है ontario.ca/rebuildingoureconomy पर मजीद आएं हुकूमत ऑन्टेरियो की जानिब से अदायगी करदा
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 5196220660 या quicktrucklube.com QTL बिकॉज वी केयर
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ ਵਧੇਰੇ ਜਾਣਨ ਲਈ ontario.ca/gopsw ਤੇ ਜਾਓ